ਜੀ ਦੇ ਅਮੁੱਲ ਸ਼ਬਦ ਭੰਡਾਰ ਵਿੱਚੋਂ ਇਹ ਸ਼ਬਦ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖਾਰਬਿਨ ਤੋਂ ਉਚਾਰਿਆ ਅਤੇ ਗਾਇਨ ਕੀਤਾ ਹੋਇਆ ਸ੍ਰੀ ਰਾਗ ਮਹੱਲਾ ਪਹਿਲਾ ਦਾ ਸ਼ਬਦ ਹੈ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸਫਾ 25 ਉੱਤੇ ਦੂਸਰਾ ਸ਼ਬਦ ਆਪ ਜੀ ਦੇ ਸਾਹਮਣੇ ਆਰੰਭ
ਕਰ ਅਕਥ ਕਹਾਣੀ
ਗਾਇਆ 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 ਗਾਇ
ਸ਼ਬਦ ਗੁਰੂ ਸਾਹਿਬ ਜੀ ਅਤੇ ਆਪ ਜੀ ਦੀ ਬਖਸ਼ਿਸ਼ ਅਸੀਸ ਨਾਲ ਹਜ਼ੂਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਗੁਰੂ ਮਹਾਰਾਜ ਜੀ ਦੇ ਅਮੁੱਲ ਭੰਡਾਰ ਵਿੱਚੋਂ ਬਿਹਾਗੜਾ ਮਹੱਲਾ ਪੰਜਵਾਂ ਦਾ ਸੀ ਅਤੇ 545 ਸਫ਼ੇ ਉੱਤੇ ਗੁਰੂ ਸਾਹਿਬ ਜੀ ਨੇ ਇਸ ਨੂੰ ਦਰਜ ਫਰਮਾਇਆ ਹੈ। ਸ਼ਬਦ ਦੀ ਟੇਕ ਹੈ ਸੁਣ ਵਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ ਜਿਨ ਕੋ ਕਰਮ ਲਿਖੀ ਤਿਸ ਹਿਰਦੇ ਸਮਾਣੀ ਰਾਮ। ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਨਾਲ ਰੋਜ਼ਾਨਾ ਵਾਂਗ ਅੱਜ ਵੀ ਗੁਰੂ ਦੀ ਸ਼ਰਨ ਅਤੇ ਚਰਨ ਪ੍ਰਾਪਤ ਹੋਈ ਹੈ। ਵੱਡੇ ਭਾਗ ਹਨ, ਗੁਰੂ ਕਿਰਪਾ ਕਰੇ ਕਿ ਐਸੇ ਮੌਕਾ ਜਾਤ ਆਪ ਦੀ ਰਹਿਮਤ ਨਾਲ, ਆਪ ਦੀ ਨਦਰ ਕਰਮ ਨਾਲ, ਆਪ ਦੀ ਸ਼ਫਕਤ ਨਾਲ ਆਪਣੀਆਂ ਪਿਆਰੀਆਂ ਸੰਗਤਾਂ ਨੂੰ ਪ੍ਰਦਾਨ ਕਰਦਾ ਰਹੇ। ਜ਼ਿੰਦਗੀ ਅੰਦਰ ਲਗਾਤਾਰ ਹੀ ਐਸੇ ਮੌਕੇ ਘੱਟ ਆਉਂਦੇ ਨੇ। ਗੁਰੂ ਦੀ ਅਪਾਰ ਬਖਸ਼ਿਸ਼ ਹੋਵੇ ਅਤੇ ਅਜਿਹੇ ਸਮੇਂ ਪ੍ਰਾਪਤ ਹੁੰਦੇ ਨੇ। ਵੱਡੇ ਭਾਗ ਦੇਵੇ ਪਰਮੇਸ਼ਰ, ਕੋਟ ਫਲਾ ਦਰਸ਼ਨ ਗੁਰਦੀਕ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸੰਗਤ ਰੂਪ ਵਿੱਚ ਆ ਕੇ ਬੜੀਆਂ ਹੀ ਉੱਤਮ ਵਿਚਾਰਾਂ, ਗੁਰਬਾਣੀ ਦੀਆਂ ਬਾਰੀਕੀਆਂ ਅਤੇ ਗੁਰਬਾਣੀ ਜੀ ਦੇ ਅਬਦੀ ਸਿਧਾਂਤ ਸਰਵਣ ਕਰਨ ਦਾ ਜਾਂ ਵਿਚਾਰ ਕਰਨ ਦਾ ਸਹਿਜ ਹੀ ਇਤਫਾਕ ਬਣ ਜਾਂਦਾ ਹੈ। ਤਾਂ ਗੁਰੂ ਸਾਹਿਬਾਂ ਦੇ ਵਕਤ ਤੋਂ ਹੀ ਗੁਰੂਆਂ ਨੇ ਐਸੀ ਮਰਯਾਦਾ ਰਹੁਰੀ ਚਲਾਈ ਹੈ। ਜੇ ਭਲਾ ਕਿਸੇ ਮਨ ਨੂੰ ਬੜੀ ਉੱਚਤਾ ਵੀ ਪ੍ਰਾਪਤ ਹੋ ਜਾਏ, ਕੋਈ ਦਿਲ ਦਿਮਾਗ ਰੌਸ਼ਨ ਵੀ ਹੋ ਜਾਏ, ਪ੍ਰਕਾਸ਼ਮਾਨ ਵੀ ਹੋ ਜਾਏ ਅਤੇ ਪਰਮ ਆਨੰਦ ਵਿੱਚ ਵੀ ਟਿਕ ਜਾਵੇ, ਸਹਿਜ ਅਵਸਥਾ ਵਿੱਚ ਟਿਕ ਜਾਵੇ, ਸਚਾਰ ਪਦ 'ਤੇ ਵੀ ਚਲਿਆ ਜਾਏ, ਤਾਂ ਵੀ ਸਤਸੰਗ, ਸਿਮਰਨ, ਸੇਵਾ ਤਿਆਗਣੇ ਨਹੀਂ ਚਾਹੀਦੇ। ਐਸੀਆਂ ਰੁਚੀਆਂ ਸਾਨੂੰ ਨੇਚਰ ਸਟੱਡੀ ਤੋਂ ਵੀ ਲੱਭਦੀਆਂ ਨੇ। ਸ਼ਹਿਦ ਦੀ ਤਲਾਸ਼ ਅੰਦਰ ਕੋਈ BEE ਮਗਸ, ਸ਼ਹਿਦ ਦੀ ਮੱਖੀ ਜਦੋਂ ਫੁੱਲਾਂ ਦੇ ਦੁਆਲੇ ਜਾਂਦੀ ਹੈ, ਮਕਰੰਦ ਚੂਸਦੀ ਹੈ, ਤਾਂ ਜਦੋਂ ਉਸਨੂੰ ਉਹ ਰਸ ਪ੍ਰਾਪਤ ਵੀ ਹੋ ਜਾਂਦਾ ਹੈ, ਕਈ ਵਾਰੀ ਦੇਖਣ 'ਚ ਆਉਂਦਾ ਹੈ ਸ਼ਹਿਦ ਦੀ ਮੱਖੀ ਮਕਰੰਦ ਕੁਲੈਕਟ ਕਰਨ ਤੋਂ ਬਾਅਦ ਵੀ ਫੁੱਲਾਂ ਦੇ ਦੁਆਲੇ ਘੁੰਮਰ ਪਾਉਂਦੀ ਰਹਿੰਦੀ, ਪੀਂ ਪੀਂ ਕਰਦੀ ਰਹਿੰਦੀ, ਪਰਿਕਰਮਾ ਕਰਦੀ ਰਹਿੰਦੀ, ਪ੍ਰਦਕਸ਼ਿਣਾ ਕਰਦੀ ਰਹਿੰਦੀ, ਮਸਤੀ ਵਿੱਚ ਆ ਕੇ, ਵਜਦ ਵਿੱਚ ਆ ਕੇ। ਐਨ ਇਸੇ ਤਰ੍ਹਾਂ ਜਿਵੇਂ ਮਕਰੰਦ ਪ੍ਰਾਪਤੀ ਤੋਂ ਬਾਅਦ ਵੀ ਸ਼ਹਿਦ ਦੀ ਮੱਖੀ ਫੁੱਲਾਂ ਦੇ ਗਿਰਦ ਘੁਮੇਟੇ ਲੈਂਦੀ ਹੈ ਅਤੇ ਮਰਕਜ਼ ਨਹੀਂ ਛੱਡਦੀ, ਤਿਵੇਂ ਜੇ ਗੁਰੂ ਦੇ ਸਿੱਖ ਨੂੰ ਨਿਤਨੇਮ ਕਰਕੇ, ਬਾਣੀ ਦਾ ਪਾਠ ਅਤੇ ਵਿਚਾਰ ਕਰਕੇ ਜੇ ਜੀਵਨ ਦੀ ਉੱਚੀ ਅਵਸਥਾ ਪ੍ਰਾਪਤ ਹੋ ਜਾਏ, ਸੱਚਖੰਡੀ ਅਵਸਥਾ, ਉਨਮਨੀ ਅਵਸਥਾ, ਤਾਂ ਵੀ ਸਤਸੰਗ, ਸੇਵਾ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਵਿਚਾਰ ਛੱਡਣਾ ਨਹੀਂ ਚਾਹੀਦਾ। ਇਹ ਸਾਨੂੰ ਨੇਚਰ ਸਟੱਡੀ ਦੱਸਦੀ ਹੈ। ਤਾਂ ਗੁਰਬਾਣੀ ਦੀ ਹਜ਼ੂਰੀ ਵਿੱਚ ਆ ਕੇ ਪਤਾ ਲੱਗਦਾ ਹੈ ਕਿ ਸਾਡਾ ਜੀਵਨ ਕਿਵੇਂ ਬਣਦਾ ਹੈ। ਸਭ ਤੋਂ ਪਹਿਲੇ ਮਨੁੱਖ ਦੇ ਹਿਰਦੇ ਅੰਦਰ, ਮਨ ਅੰਦਰ ਫੁਰਨਾ ਫੁਰਦਾ ਹੈ। ਫੁਰਨੇ ਤੋਂ ਬਾਅਦ ਇਹ ਖਿਆਲ 'ਚ ਬਦਲ ਜਾਂਦਾ ਹੈ। ਫੁਰਨਾ ਫੁਰਦਾ ਹੈ ਅਤੇ ਉਹ ਖਿਆਲ ਨੂੰ ਜਨਮ ਦਿੰਦਾ। ਫੁਰਨੇ ਦੀ ਪਰਪੱਕਤਾ ਖਿਆਲ ਬਣ ਜਾਂਦੀ ਹੈ, ਥੋਟਸ। ਅਤੇ ਖਿਆਲ ਸਾਡੇ ਵਿਚਾਰ 'ਚ ਆ ਜਾਂਦਾ ਹੈ। ਜੋ ਵੀ ਦੁਨੀਆ 'ਤੇ ਦਿਸਦਾ ਹੈ, ਜੋ ਕੁਛ ਮਨੁੱਖ ਨੇ ਬਣਾਇਆ ਹੈ, ਇਹ ਹਾਰਮੋਨੀਅਮ ਵੱਜ ਰਿਹਾ ਹੈ, ਪਹਿਲੇ ਦਿਨ ਨੇ ਵੱਜਣ ਲੱਗ ਪਿਆ, ਕਾਰੀਗਰ ਦੇ ਹਿਰਦੇ ਅੰਦਰ ਫੁਰਨਾ ਫੁਰਿਆ, ਉਹ ਖਿਆਲ ਬਣ ਗਿਆ, ਪਰਪੱਕ ਹੋ ਗਿਆ, ਵਿਚਾਰ ਹੋਈ ਪਈ ਇਹ ਕੰਮ ਸਾਕਾਰ ਕਰੀਏ, ਤਾਂ ਫਿਰ ਇਹ ਵਿਚਾਰ ਆਚਾਰ ਵਿੱਚ ਬਦਲ ਜਾਂਦੀ ਹੈ, ਆਦਤ ਬਣ ਜਾਂਦੀ ਹੈ, ਉਹੀ ਕੰਮ ਫਿਰ ਉਹ ਕਰਦਾ ਰਹਿੰਦਾ ਹੈ। ਪਰ ਸਭ ਤੋਂ ਪਹਿਲਾਂ ਫੁਰਨਾ ਫੁਰਦਾ ਹੈ ਮਨ ਅੰਦਰ। ਫੁਰਨੇ ਤੋਂ ਅੱਗੇ ਖਿਆਲ, ਖਿਆਲ ਤੋਂ ਅੱਗੇ ਵਿਚਾਰ, ਅਤੇ ਵਿਚਾਰ ਦੀ ਪਰਪੱਕਤਾ ਆਚਾਰ ਬਣਾਉਂਦੀ ਹੈ। ਐੜੇ ਨੂੰ ਕੰਨਾ, ਚੱਚੇ ਨੂੰ ਕੰਨਾ ਅਤੇ ਰਾਰਾ, ਆਚਾਰ ਮੈਨੇ ਬਿਹੇਵੀਅਰ, ਕੌਂਡਕਟ, ਚਲਨ, ਆਦਤ, ਅਤੇ ਐੜਾ ਮੁਕਤਾ ਹੋਵੇ ਤਾਂ ਇੱਕ ਖਾਣ ਵਾਲੀ ਚੀਜ਼ ਬਣਦੀ ਹੈ, ਪਰ ਮਨੁੱਖ ਨੇ ਆਚਾਰ ਵਿਹਾਰ ਵਾਲਾ ਬਣਨਾ ਹੈ। ਪਰ ਇਹ ਆਚਾਰ, ਇਹ ਆਦਤ ਪਹਿਲਾਂ ਫੁਰਨੇ ਦੀ ਸ਼ਕਲ ਵਿੱਚ ਹੁੰਦੀ ਹੈ, ਬੀਜ ਰੂਪ ਵਿੱਚ। ਜੇ ਫੁਰਨਾ ਸ਼ੁਭ ਹੈ, ਨੇਕ ਹੈ, ਚੰਗਾ ਹੈ, ਖਿਆਲ ਵੀ ਚੰਗਾ ਹੋਵੇਗਾ, ਵਿਚਾਰ ਵੀ ਚੰਗੇ ਮਨੁੱਖ ਦੇ ਹੋਣਗੇ, ਅਤੇ ਇਸ ਦਾ ਆਚਾਰ ਚੱਲਣ ਵੀ ਚੰਗਾ ਹੋਵੇਗਾ। ਫੁਰਨੇ ਨੂੰ ਪਰਖਣਾ ਹੈ ਸੁਮਤ ਨੇ, ਬੁੱਧੀ ਨੇ। ਤੋ ਜੇ ਫੁਰਨਾ ਭੈੜਾ ਹੋਵੇ, ਜੇ ਫੁਰਨਾ ਮਾੜਾ ਹੋਵੇ, ਤਾਂ ਮਨੁੱਖ ਦਾ ਖਿਆਲ ਵੀ ਮਾੜਾ, ਵਿਚਾਰ ਵੀ ਮਾੜੇ, ਅਤੇ ਇਹਦਾ ਚੱਲਣ ਵੀ ਮਾੜਾ, ਆਚਾਰ ਵੀ ਮਾੜਾ। ਤਾਂ ਤਾਂ ਫੁਰਨੇ ਨੂੰ ਜ਼ਰੂਰ ਗੁਰੂ ਦੀ ਬਖਸ਼ੀ ਹੋਈ ਮਤ ਨਾਲ, ਮਤ ਇੱਥੇ ਉੱਜਲ ਹੁੰਦੀ ਹੈ, ਗੁਰੂ ਦੀ ਬਖਸ਼ੀ ਹੋਈ ਮਤ ਨਾਲ, ਰੋਸ਼ਨੀ ਨਾਲ ਫੁਰਨੇ ਨੂੰ ਪਕੜਨਾ ਚਾਹੀਦਾ ਹੈ। ਫੁਰਨੇ ਦੀ ਸ਼ੁੱਧੀ ਅਵੱਸ਼ਯ ਹੈ। ਜੇ ਫੁਰਨਾ ਭੈੜਾ ਹੋਵੇ, ਦੇਖੋ ਗੁਰੂ ਸਾਹਿਬ ਜੀ, ਗੁਰੂ ਰਾਮਦਾਸ ਮਹਾਰਾਜ ਆਸਾ ਦੀ ਵਾਰ ਦੇ 16ਵੇਂ ਛੰਦ ਅੰਦਰ ਫਰਮਾਨ ਕਰਦੇ ਨੇ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਜਿਵੇਂ ਕੱਲ੍ਹ ਵਿਚਾਰ ਚੱਲਿਆ ਸੀ, ਗੁਰਬਾਣੀ ਦਾ ਪਾਠ ਕਰਨਾ ਪਹਿਲੀ ਬਾਤ ਹੈ, ਪਰ ਅਸੀਂ ਅਮੂਮਨ ਪਾਠ 'ਚ ਹੀ ਰਹਿ ਜਾਂਦੇ ਹਾਂ। ਗੁਰਬਾਣੀ ਨਿਰੀ ਪਾਠ ਕਰਨ ਲਈ ਨਹੀਂ, ਲੜੀਆਂ ਦੀਆਂ ਲੜੀਆਂ, 1313 ਅਖੰਡ ਪਾਠ ਇੱਕ ਵਾਰੀ ਇੱਕ ਜਗ੍ਹਾ ਹੋਏ ਦਿੱਲੀ, ਪਰ ਇੰਨੀ ਚੋਰੀ ਹੋਈ ਉਸ ਥਾਂ 'ਤੇ ਜਿਹਦਾ ਹਿਸਾਬ ਕੋਈ ਨਹੀਂ, ਇੰਨੀਆਂ ਜੁੱਤੀਆਂ ਚੱਕੀਆਂ ਗਈਆਂ ਉੱਥੋਂ ਜਿਹਦਾ ਹਿਸਾਬ ਕੋਈ ਨਹੀਂ, ਬੜੀਆਂ ਬੜੇ ਬੜੇ ਖਲਲ ਵੀ ਪਏ। ਪਾਠ ਮਾੜਾ ਨਹੀਂ, ਪਰ ਜੇ ਨਿਰਾ ਰਸਮੀ ਬਣ ਜਾਏ ਤਾਂ ਹੋਰ ਰਸਮੀ ਗੱਲਾਂ ਅੱਗੇ ਵੀ ਬਥੇਰੀਆਂ ਨੇ। ਪਾਠ ਤੋਂ ਅੱਗੇ ਵਧਣਾ ਹੈ, ਇਹ ਦਿਮਾਗ ਨੂੰ ਅਤੇ ਸਥਾਨ ਨੂੰ ਸ਼ੁੱਧ ਕਰਦਾ ਹੈ। ਜਿੱਥੇ ਪ੍ਰਕਾਸ਼ ਹੋਵੇਗਾ, ਪਾਠ ਹੋਵੇਗਾ, ਕਰਨ ਵਾਲੇ ਦਾ, ਸੁਣਨ ਵਾਲੇ ਦਾ ਦਿਲ ਦਿਮਾਗ ਸ਼ੁੱਧ ਹੋਵੇਗਾ, ਅਤੇ ਉੱਥੇ ਦਾ ਵਾਤਾਵਰਨ ਚੰਗਾ ਹੋਵੇਗਾ। ਇਸ ਤੋਂ ਅੱਗੇ ਫਿਰ ਇਸ ਨੂੰ ਆਪਣੇ ਵਿਚਾਰ ਵਿੱਚ ਲਿਆਉਣਾ ਹੈ, ਅਤੇ ਤੀਜੀ ਅਵਸਥਾ ਹੈ ਬਾਣੀ ਰੂਪ ਹੋਣ ਦੀ, ਜਿਵੇਂ ਕੱਲ੍ਹ ਚੱਲਿਆ ਸੀ। ਜੇ ਅਸੀਂ ਇਹ ਕੁਛ ਨਹੀਂ ਕਰਦੇ, ਆਪਣਾ ਫੁਰਨਾ ਨਹੀਂ ਸਵਾਰਦੇ, ਪਾਠ ਕਰਦਿਆਂ ਕਰਦਿਆਂ ਗੁਰਦੁਆਰਿਆਂ ਦੇ ਚੰਗੇ ਵਾਤਾਵਰਨ ਵਿੱਚੋਂ ਗੋਲਕਾਂ ਟੁੱਟ ਜਾਂਦੀਆਂ ਨੇ, ਫੁਰਨੇ ਖਰਾਬ ਨੇ, ਪਾਠ ਮਾੜਾ ਨਹੀਂ, ਵਿਚਾਰ ਅਤੇ ਫੁਰਨਾ ਖਰਾਬ ਹੈ। ਫੁਰਨਾ ਖਰਾਬ ਹੁੰਦਿਆਂ ਭਾਵਾਂ ਕੀਰਤਨ ਕਰੀ ਜਾਈਏ, ਅਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੇ ਰਾਮ ਰਾਜੇ। ਕਿਉਂਕਿ ਬੇਸਿਕਲੀ ਗਲਤੀ ਹੈ, ਫੁਰਨਾ ਹਉਮੈ ਦਾ ਹੋਵੇ, ਫੁਰਨਾ ਹੰਕਾਰ ਦਾ ਹੋਵੇ, ਖਿਆਲ ਵੀ ਹੰਕਾਰ ਦਾ ਹੋਵੇਗਾ, ਵਿਚਾਰ ਵੀ ਖਿਆ ਹੰਕਾਰੀ ਹੋਵਣਗੇ, ਅਤੇ ਮਨੁੱਖ ਦਾ ਜੀਵਨ ਵੀ ਹੰਕਾਰ ਦੀ ਬਦਬੂ ਵਾਲਾ, ਸੜਿਆਉਣ ਵਾਲਾ ਹੋਵੇਗਾ। ਉਹ ਭਾਵਾਂ ਧਾਰਮਿਕ ਕੰਮ ਕਰਦਾ ਹੋਵੇ, ਉਹ ਭਾਵਾਂ ਸਮਾਜਿਕ ਸੇਵਾ ਕਰਦਾ ਹੋਵੇ, ਪਰ ਹੰਕਾਰ ਦੇ ਅਧੀਨ ਕਰੇਗਾ, ਕਿਉਂਕਿ ਬੀਜ ਗਲਤ ਹੈ, ਫੁਰਨਾ ਗਲਤ ਹੈ। ਤਾਂ ਗੁਰੂ ਸਾਹਿਬ ਜੀ ਨੇ ਇਸੇ ਲਈ ਆਖਿਆ ਹੈ ਕਿ ਗਲਤ ਫੁਰਨੇ ਵਾਲਾ ਇਨਸਾਨ ਭਾਵਾਂ ਕਿਤਨਾ ਮੱਥਾ ਟੇਕ ਕੇ, ਦੂਰਾ ਚੌਰਾ ਚੌਖੰਨੀਆਂ ਸੌਖੰਨੀਆਂ ਬਿੰਦ ਬਿੰਦ ਚੁੱਕ ਚੁੱਕ ਹੋ ਕੇ ਨੱਕ ਰਗੜੇ ਗੁਰੂ ਸਾਹਿਬ ਦੇ ਅੱਗੇ, ਅਤੇ ਉਹ ਫੁਰਨਾ ਚੂੰਕਿ ਉਹਦਾ ਗਲਤ ਹੈ, ਉਹਨੂੰ ਨਹੀਂ ਠੀਕ ਕਰਦਾ, ਬਾਕੀ ਦਰੁਸਤੀ ਕਰਦਾ ਹੈ, ਉਪਰੋਂ ਕਿਵੇਂ ਬਿਮਾਰੀ ਹਟੇ ਜਦ ਅੰਦਰ ਹਾਲੇ ਜੜ੍ਹਾਂ ਨੇ ਫੋੜੇ ਦੀਆਂ। ਇਸ ਲਈ ਫੁਰਨਾ ਜੜ ਹੈ, ਰੂਟ ਹੈ, ਬੇਸਿਕਲ ਚੀਜ਼ ਹੈ। ਤੋ ਸਤਿਗੁਰੂ ਜੀ ਕਹਿੰਦੇ ਨੇ, ਅਪਰਾਧੀ ਦੂਣਾ ਨਿਵੇ, ਕਿਉਂਕਿ ਉਸਦਾ ਫੁਰਨਾ ਗਲਤ ਹੈ, ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਿਰਗਾ, ਜਿਵੇਂ ਸ਼ਿਕਾਰੀ ਸ਼ਿਕਾਰ ਦੇ ਪਿੱਛੇ ਡੰਡੌਤ ਕਰਦਾ ਹੈ। ਜਿਸ ਪੁਰਸ਼ ਦਾ ਫੁਰਨਾ ਅੱਛਾ ਨਹੀਂ, ਉਹ ਭਾਵੇਂ ਡੰਡੌਤਾਂ ਕਰੇ, ਉਹ ਪ੍ਰਵਾਨ ਹੀ ਨਹੀਂ ਹੋ ਸਕਦਾ। ਸੱਚੇ ਪਾਤਸ਼ਾਹ ਦੀ ਬਾਣੀ ਤਾਂ ਸਭ ਨੂੰ ਸ਼ੀਸ਼ਾ ਦਿਖਾਏਗੀ, ਉਹ ਭਾਵੇਂ ਉਹਨਾਂ ਦੇ ਟੱਬਰ ਦਾ ਹੀ ਜੀਵ ਕਿਉਂ ਨਾ ਹੋਵੇ, ਅਤੇ ਭਾਵੇਂ ਕੋਈ ਗੈਰ ਕੋਈ ਹੋਵੇ, ਇਹ ਤਾਂ ਸਭ ਲਈ ਸਾਂਝਾ ਉਪਦੇਸ਼ ਹੈ। ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਿਰਗਾਏ, ਅੱਗੇ ਸਤਿਗੁਰੂ ਜੀ ਕਹਿੰਦੇ ਨੇ, ਕਿਉਂ ਖੇਚਲਾਂ ਕਰਦਾ ਹੋਏ, ਫੁਰਨੇ ਦਰੁਸਤ ਕਰ, ਸੀਸ ਨਵਾਈਏ ਕਿਆ ਥੀਏ ਜੋ ਹਿਰਦੇ ਤੂੰ ਸੁਧੇ ਜਾ। ਤੋ ਗੁਰਬਾਣੀ ਦੀ ਹਜ਼ੂਰੀ ਵਿੱਚ ਆ ਕੇ, ਹਜ਼ੂਰ ਦਾ ਪਵਿੱਤਰ ਦਰਸ਼ਨ ਪਾਠ ਕਰਕੇ, ਹਜ਼ੂਰ ਦੇ ਪਵਿੱਤਰ ਵਿਚਾਰਾਂ ਨੂੰ ਵੇਖ ਕੇ ਇਹ ਸੰਗਤ ਵਿੱਚ ਆਇਆ ਪਤਾ ਲੱਗਦਾ ਹੈ ਕਿ ਸਭ ਤੋਂ ਪਹਿਲੀ ਚੀਜ਼ ਮਨੁੱਖ ਦਾ ਫੁਰਨਾ ਹੋਇਆ ਕਰਦਾ ਹੈ। ਗੁਰੂ ਕਰੇ ਕਿਰਪਾ, ਇਸ ਤਰ੍ਹਾਂ ਸੰਗਤ ਵਿੱਚ ਆਉਂਦਿਆਂ ਆਉਂਦਿਆਂ ਸਾਨੂੰ ਇਹ ਫਿਕਰ ਹੋ ਜਾਏ ਕਿ ਅਸੀਂ ਆਪਦੇ ਫੁਰਨੇ ਠੀਕ ਕਰਨੇ ਨੇ, ਤਾਂ ਫਿਰ ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੁੰਦੀ ਹੈ। ਤੋ ਗੁਰੂ ਮਹਾਰਾਜ ਜੀ ਨੇ ਅੱਜ ਵੀ ਸਾਨੂੰ ਮੌਕਾ ਦਿੱਤਾ ਹੈ, ਅਤੇ ਇਹ ਸ਼ਬਦ ਦੀ ਤੁਕ ਪਿਆਰ ਨਾਲ ਸੁਣੋ। ਉਹ ਵਡਭਾਗੇ ਹਨ ਜਿਨ੍ਹਾਂ ਨੂੰ ਬਾਣੀ ਗਾਇਨ ਕਰਨ ਦਾ ਅਤੇ ਸਰਵਨ ਕਰਨ ਦਾ ਵਿਚਾਰ ਕਰਨ ਦਾ ਤੇ ਅਮਲ ਕਰਨ ਦਾ ਮੌਕਾ ਮਿਲਦਾ ਹੈ। ਸੁਣ ਵੱਡ ਪਾਗੀਆ ਕੋਈ ਹੀ ਸੱਜਣ, ਕੋਈ ਵੀ ਗੁਰੂ ਦਾ ਪਿਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਾਹਕਾਰ ਕਲਾਮ ਜਪੀ ਸਾਹਿਬ ਦਾ ਪਾਠ ਕਰਕੇ ਸੁਣਾਵੇ ਤਾਂ ਬੜਾ ਹੀ ਆਨੰਦ ਬਣੇ। ਭੈਣਾਂ ਵਿੱਚੋਂ, ਬੀਬੀਆਂ ਮਾਤਾਵਾਂ ਵਿੱਚੋਂ ਵੀ ਕੋਈ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਭ ਤੋਂ ਹੀ ਮੁੱਖ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਇਹ ਬਾਣੀ ਆ ਕੇ ਸਟੇਜ ਉੱਤੇ ਇਸ ਦਾ ਪਾਠ ਸੁਣਾਵੇ ਬੜਾ ਆਨੰਦ ਬਣੇ, ਬੜੀ ਹੀ ਮਿਹਰਾਮਤ ਹੋਵੇ ਜੇ ਕੋਈ ਇਸ ਤਰ੍ਹਾਂ ਸੰਗਤ ਵਿੱਚੋਂ ਉੱਠ ਕੇ ਕੋਲ ਆ ਕੇ ਜਪਜੀ ਸਾਹਿਬ ਦਾ ਪਾਠ ਸੁਣਾਵੇ। ਪਰ ਹੋਵੇ ਸ਼ੁੱਧ, ਹੋਵੇ ਸਿਹਤ ਲਫਜ਼ੀ ਦੇ ਅਨੁਸਾਰ, ਪਾਠ ਐਸਾ ਹੋਵੇ ਕਿ ਭਾਵ ਕੁਛ ਨਾ ਕੁਛ ਆਪੇ ਹੀ ਪ੍ਰਗਟ ਹੁੰਦਾ ਜਾਵੇ। ਐਸਾ ਕੋਈ ਵੀ ਵਿਅਕਤੀ ਸਟੇਜ 'ਤੇ ਆ ਕੇ ਕਿਰਪਾ ਕਰ ਸਕਦਾ ਹੈ। ਇਹ ਕਹਿਣ ਤੋਂ ਬਾਅਦ ਹਰ ਪਾਸੇ ਹੀ ਦੇਖਿਆ ਕੋਈ ਨਾ ਉੱਠਿਆ। ਫਿਰ ਮਹਾਰਾਜ ਜੀ ਨੇ ਉੱਚੀ ਆਵਾਜ਼ ਵਿੱਚ ਫਿਰ ਕਵੇਰਾ ਆਖਿਆ ਕਿ ਮੇਰੇ ਕੋਲ ਆ ਕੇ ਕੋਈ ਮਾਈ ਭਾਈ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਵੇ, ਉਸ ਉੱਤੇ ਅਕਾਲ ਪੁਰਖ ਦੀਆਂ ਖੁਸ਼ੀਆਂ ਉੱਭਣਗੀਆਂ। ਪਾਠ ਸੁਣਾਉਣ ਨੂੰ ਤਾਂ ਮੇਰੇ ਵਰਗੇ ਕਈ ਤਿਆਰ ਸੀ, ਪਰ ਇੱਕ ਸ਼ਰਤ ਸੀ ਨਾਲ ਕਿ ਪਾਠ ਸ਼ੁੱਧ ਹੋਵੇ। ਕਾਫੀ ਦੇਰ ਤੱਕ ਕੋਈ ਵੀ ਨਾ ਉੱਠਿਆ ਸੰਗਤ ਵਿੱਚ, ਮਜ਼ਮੂਨ ਸ਼ੁਰੂ ਹੋ ਗਿਆ ਹੈ। ਢੇਰ ਚਿਰ ਤੱਕ ਕੋਈ ਨਾ ਉੱਠਿਆ, ਸੰਨਾਟਾ ਛਾਇਆ ਰਿਹਾ। ਬਿਆਸਾ ਦਰਿਆ ਦੇ ਕਿਨਾਰੇ ਨੰਕਾਰੀ ਬਾਬੇ ਦੀ ਛੇਵੀਂ ਜੋਤ ਨੇ, ਮੇਰੀ ਪੀਰੀ ਵਾਲੇ ਮਹਿਬੂਬ ਨੇ, ਵਰਜੋਧੇ ਵ ਪਰਉਪਕਾਰੀ ਗੁਰੂ ਨੇ ਦੂਰ ਤੱਕ ਬੈਠੀ ਹੋਈ ਸੰਗਤ ਵਿੱਚ ਅੱਜ ਦੇ ਦੀਵਾਨ ਵਿੱਚ ਇਹ ਐਲਾਨ ਕੀਤਾ ਜੋ ਦਾਸ ਨੇ ਪਹਿਲਾਂ ਆਪਦੇ ਸਾਹਮਣੇ ਕਿਹਾ ਹੈ। ਫਿਰ ਮਹਾਰਾਜ ਜੀ ਨੇ ਆਖਿਆ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਸੈਂਕੜੇ ਨੇ ਹਜ਼ਾਰਾਂ ਸਿੱਖਾਂ ਨੂੰ ਬਾਣੀ ਯਾਦ ਹੋਈ ਹੋਈ ਹੈ। ਗੁਰੂ ਗ੍ਰੰਥ ਸਾਹਿਬ ਲਿਖਣ ਤੋਂ ਪਹਿਲੇ ਵੀ ਬਾਣੀ ਯਾਦ ਸੀ ਅਤੇ ਕਿਤਾਬੀ ਸ਼ਕਲ ਵਿੱਚ, ਪੋਥੀਆਂ ਦੀ ਸ਼ਕਲ ਵਿੱਚ ਲਿਖੀ ਹੋਈ ਸੀ।
ਅਤੇ ਗੁਰਸਿੱਖ ਇੱਕ ਦੂਸਰੇ ਨੂੰ ਲਿਖ ਲਿਖ ਕੇ ਦਿੰਦੇ ਵੰਡਦੇ ਸਨ ਤਾਂ ਬਾਣੀ ਕਈਆਂ ਦੇ ਯਾਦ ਹੋ ਗਈ ਸੀ। ਮਹਾਰਾਜ ਨੇ ਕਿਹਾ ਇਹ ਤਾਂ ਮੁੱਖ ਕਲਾਮ ਹੈ, ਜਪਜੀ ਸਾਹਿਬ ਦਾ ਪਾਠ ਕੋਈ ਨਹੀਂ ਸੁਣਾਊਗਾ, ਅੱਜ ਦੀ ਸੰਗਤ ਵਿੱਚੋਂ ਹਜ਼ਾਰਾਂ ਦਾ ਇਕੱਠ ਹੈ। ਇਹ ਬਚਨ ਜੋ ਦਾਸ ਨੇ ਆਰੰਭ ਕੀਤਾ ਹੈ ਸ਼੍ਰੀ ਹਰਗੋਬਿੰਦਪੁਰੇ ਦਾ ਹੈ, ਬਿਆਸਾ ਦਰਿਆ ਦੇ ਕਿਨਾਰੇ ਜੋ ਕਸਬਾ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਵਸਾਇਆ ਸੀ। ਦੀਵਾਨ ਭਰਪੂਰ ਹੈ। ਮਹਾਰਾਜ ਨੇ ਦੋ ਤਿੰਨ ਦਫ਼ਾ ਆਖਿਆ, ਕੌਣ ਉੱਠੇ ਜੀ? ਪਾਠ ਤਾਂ ਕਈਆਂ ਨੂੰ ਆਉਂਦਾ ਹੈ ਪਰ ਸ਼ੁੱਧ ਨਾਲ ਲਫ਼ਜ਼ ਮਹਾਰਾਜ ਨੇ ਵਰਤਿਆ, ਇਸ ਲਈ ਕੋਈ ਨਹੀਂ ਉੱਠਦਾ। ਨੇੜੇ ਨੇੜੇ ਬੈਠੇ ਵੀ ਸਾਰੇ ਨੀਵੀਆਂ ਹੀ ਕੱਟ ਗਏ। ਮਹਾਰਾਜ ਨੇ ਫਿਰ ਜਿਸ ਵੇਲੇ ਆਖਿਆ ਤਾਂ ਮੇਰੀ ਗੱਲ ਥਾਂ ਨਹੀਂ ਪਏਗੀ, ਗੁਰੂ ਹਰਗੋਬਿੰਦ ਸਾਹਿਬ ਫਰਮਾਏ। ਤਾਂ ਇੱਕ ਪਿੱਛਿਓਂ ਜਾਏ ਇੱਕ ਸੱਜਣ ਉੱਠੇ, ਛੱਡੇ ਰਹੇ ਰਾਹ ਵਿੱਚ ਦਸਤ ਬਸਤਾ, ਅਦਬ ਨਵਾਜ਼ੀ ਨਾਲ, ਨੀਵੀਂ ਨੈਣੀ, ਸਹਿਜ ਸੁਭਾਏ, ਹੌਲੀ ਹੌਲੀ ਤੁਰੇ ਆਏ, ਗੁਰੂ ਕੀ ਹਜ਼ੂਰੀ ਵਿੱਚ ਆ ਕੇ ਨਮਸਕਾਰ ਕੀਤੀ। ਮਹਾਰਾਜ ਨੇ ਕਿਹਾ, ਆਪ ਆਏ ਹੋ, ਭਲਾ ਹੋਇਆ, ਬੜੇ ਅਦਬ ਨਾਲ ਇਹ ਤੁਰ ਕੇ ਆਏ, ਭੈ ਵਿੱਚ ਆਏ, ਭਾਓ ਵਿੱਚ ਆਏ, ਮਨ ਨੀਵਾਂ ਅਤੇ ਮੱਤ ਉੱਚੀ ਨਾਲ ਆਏ। ਸਾਡੀ ਕਈ ਵਾਰੀ ਗੱਲ ਇਹਦੇ ਨਾਲੋਂ ਬਰਅਕਸ ਹੁੰਦੀ ਹੈ, ਮਨ ਉੱਚਾ ਅਤੇ ਮੱਤ ਨੀਵੀਂ। ਸਾਡੀਆਂ ਸਾਰੀਆਂ ਗੱਲਾਂ ਅਰਦਾਸ ਤਾਂ ਆਉਂਦਾ ਨਾ ਵੀ ਤੇਰੇ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਇਹਦਾ ਅੰਗਰੇਜ਼ੀ ਟਰਮ ਹੈ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ। ਪਰ ਸਾਡੀ ਇਹ ਤੋਂ ਦੂਜੀ ਬਾਤ ਹੈ, ਥਿੰਕਿੰਗ ਸਿੰਪਲ ਹੈ ਸਾਡੀ ਅਤੇ ਦੂਜੀ ਗੱਲ ਦੂਜੀ ਮਨ ਨੀਵਾਂ ਅਤੇ ਮੱਤ ਉੱਚੀ, ਉਹ ਸਿੱਖ ਪ੍ਰਵਾਨ ਹੁੰਦਾ ਹੈ। ਅੱਜ ਦੇ ਦੌਰ ਵਿੱਚ ਬਹੁ ਗਿਣਤੀ ਮੱਤ ਉੱਚੀ ਅਤੇ ਮਨ ਨੀਵੇਂ ਦੀ ਹੈ। ਗੁਰੂ ਸੁਮਤ ਬਖਸ਼ੇ ਸਾਨੂੰ ਕੋਈ ਨਾ ਕੋਈ। ਅੱਛਾ, ਮੇਰੇ ਤੋਂ ਸਿੱਧਾ ਹੀ ਕਹਿ ਹੋ ਗਿਆ, ਇਹ ਵੀ ਕਿਹੜਾ ਗਲਤ ਹੈ? ਅਤੇ ਮਹਾਰਾਜ ਇੱਦਾਂ ਜਿੱਦਾਂ ਮੇਰੇ ਤੋਂ ਭੁੱਲ ਕੇ ਕਹਿ ਹੋ ਗਿਆ, ਇੱਦਾਂ ਹੀ ਸਾਨੂੰ ਮੱਤ ਦੇਵੇ ਅਤੇ ਸਾਡਾ ਮਨ ਨੀਵਾਂ ਅਤੇ ਮੱਤ ਉੱਚੀ। ਅਤੇ ਮੱਤ ਉੱਚੀ ਕਿਹੜੀ ਹੁੰਦੀ ਹੈ? ਜਿਸ ਮੱਤ ਦਾ ਰਾਖਾ ਸ਼੍ਰੀ ਵਾਹਿਗੁਰੂ ਹੋਵੇ, ਇਹਦੇ ਡਰ ਵਿੱਚ ਹੋਵੇ ਨਾ ਜਿਹੜੀ ਅਕਲ, ਉਹ ਜੋ ਅਕਲ ਗੁਰੂ ਦੇ ਡਰ ਵਿੱਚ ਹੈ, ਭੈ ਵਿੱਚ ਹੈ, ਉਹੀ ਉਹ ਉੱਚੀ ਹੋਇਆ ਕਰਦੀ ਹੈ। ਵਰਨਾ ਵਾਹਿਗੁਰੂ ਸੁਮਤ ਬਖਸ਼ੇ ਤੁਖ ਹੈ। ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਗੁਰਸਿੱਖ ਆਏ, ਮਹਾਰਾਜ ਨੂੰ ਬੜੇ ਹੀ ਅਦਬ ਨਾਲ ਇਹਨਾਂ ਨੇ ਨਮਸਕਾਰ ਕੀਤੀ। ਸੱਚੇ ਪਾਤਸ਼ਾਹ ਜੀ ਨੇ ਬੜੀ ਖੁਸ਼ੀ ਮਨਾਈ ਅਤੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੂੰ ਵਾਜਾ ਮਾਰਿਆ, ਉਹ ਆ ਗਏ। ਮਹਾਰਾਜ ਨੇ ਆਖਿਆ, ਇੱਕ ਕੀਮਤੀ ਸ਼ਾਲ, ਕੋਈ ਆਸਨ ਮੇਰੇ ਨਾਲ ਹੀ ਗੱਦੀ ਦੇ ਵਿਛਾਓ, ਇਹ ਭਾਈ ਸਾਹਿਬ ਜੀ ਪਾਠ ਕਰਨ ਲਈ ਆਏ ਨੇ। ਗੁਰਬਾਣੀ ਦਾ ਕੀਰਤਨ ਜਾਂ ਪਾਠ ਕਰਨ ਵਾਲੇ ਨੂੰ ਜਿਤਨਾ ਵੀ ਆਦਰ ਦਿੱਤਾ ਜਾਵੇ ਉਹ ਸਾਡਾ ਫਰਜ਼ ਹੀ ਬਣਦਾ ਹੈ, ਅਤੇ ਉਸ ਦਾ ਆਦਰ ਨਹੀਂ ਬਾਣੀ ਦਾ ਆਦਰ ਹੈ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਇੱਥੇ ਵੀ ਕੀਤੀ ਹੈ, ਅਤੇ ਜਦੋਂ ਮੁੰਡਾ ਅਤੇ ਕੁੜੀ ਆਨੰਦ ਕਾਰਜ ਕਰਾਉਣ ਵਾਸਤੇ ਗੁਰੂ ਕੀ ਹਜ਼ੂਰੀ ਵਿੱਚ ਆਉਂਦੇ ਨੇ, ਕੋਈ ਗੁਰਦੁਆਰਾ ਦਾਸ ਨੇ ਐਸਾ ਨਹੀਂ ਵੇਖਿਆ ਜਿਹਦੇ ਵਿੱਚ ਤੁਸੀਂ ਹਜ਼ਾਰ ਹਰ ਰੁਪਏ ਦਾ ਫਰਸ਼ ਨਾ ਵਿਛਾਇਆ ਹੋਵੇ। ਗੁਰੂ ਦੇ ਪਿਆਰ ਵਿੱਚ ਹਜ਼ਾਰਾਂ ਰੁਪਏ ਦੇ ਕਾਰਪੇਟ ਵਿਛੇ ਹੋਏ ਨੇ, ਫਿਰ ਵੀ ਕੁਝ ਪ੍ਰਸ਼ੰਸਾ ਕਰਨ ਲਈ ਅਤੇ ਖੁਸ਼ਾਮਦ ਕਰਨ ਲਈ ਉੱਥੇ ਇੱਕ ਆਸਨ ਵਿਛਾਇਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ, ਜਿਹੜਾ ਬਿਲਕੁਲ ਹੀ ਗਲਤ ਹੈ। ਬਹਿਣ ਵਾਲਿਆਂ ਨੂੰ ਤਾਂ ਉਸ ਲਈ ਕਹਿਣ ਕਿ ਕਿਸੇ 'ਚ ਏਡੀ ਜ਼ਰੂਰਤ ਨਹੀਂ, ਨਾ ਕਿਸੇ ਨੂੰ ਏਡਾ ਗਿਆਨ ਹੈ ਜੋੜੇ ਨੂੰ ਅਤੇ ਅਸੀਂ ਕਹੀਏ ਭਈ ਅਸੀਂ ਤਾਂ ਇੱਥੇ ਮੰਗਤੇ ਬਣ ਕੇ ਬਹਿਣਾ, ਕੋਈ ਉਪਦੇਸ਼ ਗੁਰੂ ਗ੍ਰੰਥ ਸਾਹਿਬ 'ਚੋਂ ਸੁਣਨਾ ਹੈ, ਅਤੇ ਮੰਗਤਾ ਈਰਾਨੀ ਕਾਲੀਨ ਵਿਛਾ ਵਿਛਾ ਕੇ ਬੈਠੇ, ਇਹ ਗੱਲ ਨਹੀਂ ਬਣਦੀ। ਪਰ ਅਸੀਂ ਇੱਕ ਪਾਸੇ ਨੂੰ ਦੱਬੀ ਜਾ ਰਹੇ ਹਾਂ ਗੱਲ, ਚਲੋ ਜਿੱਥੇ ਤੱਕ ਚੱਲਣਾ ਹੈ ਚੱਲੀ ਚਲੋ। ਆਸਣ ਲਾ ਲਾ ਬਹਿਣਾ, ਸਿੰਘਾਸਣ ਲਾ ਲਾ ਬਹਿਣਾ ਅਤੇ ਹੋਣਾ ਮੰਗਤੇ ਗੁਰੂ ਘਰ ਦੇ, ਇਹ ਗੱਲਾਂ ਫੱਬਦੀਆਂ ਨੇ। ਇਸ ਲਈ ਗੁਰੂ ਨੇ ਸਾਨੂੰ ਬੜਾ ਕੁਛ ਦਿੱਤਾ ਹੈ, ਛੇਜਾਂ ਦਿੱਤੀਆਂ ਨੇ, ਜੈ ਪ੍ਰਸਾਦ ਭੋਗੇ ਸਭ ਰਸਾ, ਬੜਾ ਆਨੰਦ ਬਣਾਇਆ ਹੋਇਆ। ਜੈ ਪ੍ਰਸਾਦ ਅਭੁੱਖਣ ਪਹਿਰੀਜੇ, ਮਨ ਤਿਸ ਸਿਮਰਤ ਕਿਉਂ ਆਲਸ ਕੀ ਜਾਏ। ਤੋ ਇਸ ਲਈ ਗੁਰੂ ਕੀ ਹਜ਼ੂਰੀ ਵਿੱਚ ਸਾਨੂੰ ਨਿਮਨ ਭਾਵ ਵਿੱਚ ਆਉਣਾ ਚਾਹੀਦਾ ਹੈ, ਗੁਰੂ 'ਤੇ ਔਡਰ ਕਰਨ ਲਈ ਨਹੀਂ ਆਉਣਾ ਚਾਹੀਦਾ। ਤੋ ਮੇਰੀ ਬੇਨਤੀ ਹੈ, ਮਹਾਰਾਜ ਜੀ ਨੇ ਆਖਿਆ, ਭਾਈ ਬਿਧੀ ਚੰਦ ਜੀ, ਕਿਉਂਕਿ ਇਸ ਭਾਈ ਜੀ ਨੇ ਜਪਜੀ ਸਾਹਿਬ ਦਾ ਪਾਠ ਸੁਣਾਉਣਾ ਹੈ, ਇਸ ਲਈ ਗੁਰੂ ਨਾਨਕ ਦੀ ਗੱਦੀ ਦੇ ਨਾਲ ਇਸ ਨੂੰ ਇਸੇ ਤਰ੍ਹਾਂ ਦਾ ਇੱਕ ਸਿੰਘਾਸਨ ਹੋਰ ਲਾ ਕੇ ਦਿਓ। ਸੰਗਤਾਂ ਵੇਖ ਰਹੀਆਂ ਸਨ, ਸਿੰਘਾਸਨ ਲੱਗਿਆ, ਆਸਣ ਵਿਛ ਗਿਆ, ਭਾਈ ਸਾਹਿਬ ਜੀ ਨੇੜੇ ਆਏ ਅਤੇ ਗੱਦੀ 'ਤੇ ਹੁਕਮ ਨਾਲ ਆਸਣ 'ਤੇ ਬੈਠ ਗਏ। ਮਹਾਰਾਜ ਜੀ ਨੇ ਆਖਿਆ, ਆਪ ਦਾ ਸ਼ੁਭ ਨਾਮ? ਇਹਨਾਂ ਆਖਿਆ, ਜੀ ਮੈਨੂੰ ਮੇਰੇ ਮਾਤਾ ਪਿਤਾ ਨੇ ਦਾਸਰੇ ਦਾ ਨਾਂ ਬੜਾ ਬੁਲੰਦੀ ਵਾਲਾ ਰੱਖਿਆ ਹੈ, ਪਰ ਉਹੀ ਜੇ ਗੱਲ ਮੇਰੇ ਵਿੱਚ ਕੋਈ ਨਹੀਂ ਹੈ। ਤਾਂ ਵੀ ਮਹਾਰਾਜ ਨੇ ਆਖਿਆ, ਕੀ ਹੈ ਤੁਹਾਡਾ ਸ਼ੁਭ ਨਾਮ? ਉਹਨੇ ਆਖਿਆ, ਜੀ ਨਾਂ ਤਾਂ ਪਰਮੇਸ਼ਰ ਦਾ ਹੀ ਹੁੰਦਾ ਹੈ, ਜਾਂ ਆਪ ਦਾ ਹੋਵੇ, ਗੁਰੂ ਨਾਨਕ ਦੇ ਛੇਵੇਂ ਸਰੂਪ ਹੋ। ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਇਸ ਥੈਲੇ ਗੰਦ ਦੇ ਥੈਲੇ ਦਾ ਕੀ ਨਾਮ ਹੈ, ਵੱਧ ਵੱਧ ਦੱਸਾਂ। ਪਰ ਤਾਂ ਵੀ ਮਹਾਰਾਜ ਨੇ ਕਿਹਾ, ਦੁਨਿਆਵੀ ਕਾਰੋਬਾਰ ਪੂਰੇ ਕਰਨ ਲਈ ਕੀ ਨਾਂ ਹੈ ਤੁਹਾਡਾ? ਉਹਨੇ ਕਿਹਾ, ਮਹਾਰਾਜ ਮੈਨੂੰ ਗੋਪਾਲਾ ਕਹਿੰਦੇ ਨੇ, ਗੋਪਾਲਾ ਕਹਿੰਦੇ ਨੇ। ਗੋ ਮੀਨਸ ਪ੍ਰਿਥਵੀ, ਪਾਲਾ ਮੈਨੇ ਪਾਲਣ ਵਾਲਾ, ਪ੍ਰਿਥਵੀ ਦੀ ਸੰਭਾਲ ਅਤੇ ਪਾਲਣਾ ਕਰਨ ਵਾਲਾ, ਜੀਵ ਜੰਤ ਪਸ਼ੂ ਪੰਛੀ ਚਰਿੰਦ ਪਰਿੰਦ ਸਾਰਿਆਂ ਦਾ ਫਿਕਰ ਰੱਖਣ ਵਾਲਾ, ਉਹਨਾਂ ਨੂੰ ਪਾਲਣ ਵਾਲਾ ਕੌਣ ਹੈ? ਪਰਮੇਸ਼ਰ। ਤੇਰਾ ਨਾਂ ਤਾਂ ਰੱਬੀ ਰੱਬ ਵਾਲਾ ਹੀ ਨਾਂ ਹੈ ਭਾਈ ਗੋਪਾਲਾ ਜੀ। ਗੁਰਬਾਣੀ 'ਚ ਵੀ ਬੜਾ ਆਉਂਦਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰ। ਮਹਾਰਾਜ ਖੁਸ਼ ਹੋਏ, ਤੁਹਾਡਾ ਨਾਂ ਵੀ ਚੰਗਾ ਹੈ ਅਤੇ ਤੁਸੀਂ ਮੇਰੀ ਗੱਲ ਸੁਣ ਕੇ ਆਏ ਹੋ, ਤੁਸੀਂ ਤੁਹਾਡਾ ਉੱਦਮ ਵੀ ਸ਼ਲਾਘਾ ਯੋਗ ਹੈ। ਕਿੱਥੋਂ ਆਏ ਹੋ ਤੁਸਾਂ, ਕਿੱਥੋਂ ਆਏ ਹੋ? ਮਹਾਰਾਜ ਜੀ ਫਿਰ ਪੁੱਛਦੇ ਨੇ, ਭਾਈ ਗੋਪਾਲਾ ਤੂੰ ਕਿੱਥੋਂ ਆਇਆ ਹੈ? ਭਾਈ ਜੀ ਚੁੱਪ। ਜਪਜੀ ਸਾਹਿਬ ਸੁਣਾਉਣ ਆਏ, ਗੁਰੂ ਸਾਹਿਬ ਦੇ ਹੁਕਮ ਨਾਲ ਆਏ, ਉਹ ਪੁੱਛਣ, ਭਾਈ ਗੋਪਾਲਾ ਜੀ ਕਿੱਥੋਂ ਆਏ ਹੋ? ਅਤੇ ਭਾਈ ਗੋਪਾਲੇ ਨੇ ਨਾਂ ਤਾਂ ਦੱਸ ਦਿੱਤਾ ਆਪਣਾ, ਕੋ ਮੇਰੇ ਵਰਗਾ ਹੁੰਦਾ ਤਾਂ ਛੇਤੀ ਦੱਸ ਦਿੰਦਾ ਕਿੱਥੋਂ ਆਇਆ। ਮਹਾਰਾਜ ਕਹਿਣ, ਮੈਂ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ? ਇਹਨੇ ਹੱਥ ਜੋੜ ਲਿਆ, ਸੰਗਤ ਸੁਣੇ, ਤਾਂ ਭਾਈ ਜੀ ਨੇ ਇਹਦਾ ਜਵਾਬ ਹੀ ਕੋਈ ਨਾ ਦਿੱਤਾ। ਮਹਾਰਾਜ ਜੀ ਨੇ ਕਿਹਾ, ਗੋਪਾਲਾ ਜੀ ਮੈਂ ਕਿਹਾ, ਤੁਹਾਡਾ ਨਾਂ ਤਾਂ ਲੱਗ ਗਿਆ ਪਤਾ, ਹਰਗੋਬਿੰਦਪੁਰੇ ਦੀ ਬਾਤ ਹੈ, ਪਰ ਤੁਸੀਂ ਕਿੱਥੋਂ ਆਏ ਹੋ? ਗੋਪਾਲਾ ਬੋਲਿਆ ਨਾ। ਮਹਾਰਾਜ ਨੇ ਫਿਰ ਆਖਿਆ ਅਤੇ ਨਿਮਰਤਾ ਨਾਲ ਆਖਣ ਲੱਗਾ, ਮਹਾਰਾਜ ਆਪ ਦੀ ਚਰਨ ਸ਼ਰਨ ਵਿੱਚ ਗੁਰੂ ਦੀਆਂ ਸੰਗਤਾਂ ਵਿੱਚ ਇਸੇ ਲਈ ਆਇਆ ਹਾਂ ਕਿ ਮੈਨੂੰ ਪਤਾ ਲੱਗ ਜਾਏ ਮੈਂ ਕਿੱਥੋਂ ਆਇਆ, ਮੈਨੂੰ ਪਤਾ ਲੱਗ ਜਾਏ ਮੈਂ ਕੌਣ ਹਾਂ। ਜੇ ਸਾਨੂੰ ਕੋਈ ਪੁੱਛੇ ਤੁਸੀਂ ਕੌਣ ਹੈ, ਤਾਂ ਅਸੀਂ ਆਪਣੇ ਆਪ ਨੂੰ ਸਰੀਰ ਹੀ ਸਮਝਦੇ ਹਾਂ, ਸਰੀਰ ਦਰਅਸਲ ਸਰੀਰ ਨਹੀਂ ਹਾਂ। ਜੇ ਇਹ ਹੋਈਏ ਤਾਂ ਰਾਤ ਨੂੰ ਇੱਕ ਹੋਰ ਨਵਾਂ ਸਰੀਰ ਘੜ ਲੈਂਦੇ ਹਾਂ, ਇੱਕ ਸੁਪਨੇ ਵਿੱਚ ਹੋਰ ਸਰੀਰ ਘੜ ਕੇ, ਇਹਦੇ ਵਾਂਗੂ ਹਰਖ ਸੋਗ ਕਾਮ ਕ੍ਰੋਧ ਲੜਾਈ ਝਗੜੇ ਮੁਹੱਬਤਾਂ ਪਿਆਰ ਸਭ ਕੁਛ ਉਸ ਸਰੀਰ ਨਾਲ ਵੀ ਹੁੰਦਾ ਹੈ। ਤਾਂ ਆਹ ਤਾਂ ਨਾ ਹੋਏ, ਇੱਕ ਹੋਰ ਵੀ ਹੋਏ, ਇੱਕ ਉਹ ਤੋਂ ਵੀ ਹੋਰ ਹੈ। ਗ੍ਰੰਥਾਂ ਵਿੱਚ ਲਿਖਿਆ, ਸਥੂਲ ਸਰੀਰ, ਸੂਖਸ਼ਮ ਸਰੀਰ ਅਤੇ ਕਾਰਨ ਸਰੀਰ। ਭਾਈ ਗੋਪਾਲਾ ਜੀ ਤੁਸੀਂ ਕਿੱਥੋਂ ਆਏ ਹੋ, ਇਹ ਦੱਸੇ ਕੁਛ ਨਾ, ਸਵਾਲ ਬੜਾ ਮੁਸ਼ਕਲ ਹੈ। ਦਾਸ ਨੇ ਅੱਗੇ ਵੀ ਸ਼ਾਇਦ ਇੱਕ ਦਿਨ ਬੇਨਤੀ ਕੀਤੀ ਹੋਵੇ, ਸੰਤ ਬਾਬਾ ਬਿਨੋਬਾ ਭਾਵੇ ਜੀ ਦੇ ਆਸ਼ਰਮ ਵਿੱਚ ਦਾਸਾਂ ਨੂੰ ਜਾਣ ਦਾ ਇਤਫਾਕ ਬਣਿਆ, ਅਤੇ ਉੱਥੇ ਕੀਰਤਨ ਕਰਨ ਤੋਂ ਪਹਿਲਾਂ ਸੰਤ ਜੀ ਆਖਣ ਲੱਗੇ ਬਿਨੋਬਾ ਭਾਵੇ ਕਿ ਕੀ ਕਰਦੇ ਹੁੰਦੇ ਹੋ, ਕੀ ਕਰਦੇ ਹੁੰਦੇ ਹੋ? ਨਾਲ ਜੋ ਸਾਡੇ ਸੱਜਣ ਸਨ ਉਹਨਾਂ ਕਿਹਾ, ਜੀ ਇਹ ਕੀਰਤਨ ਕਰਦੇ ਹੁੰਦੇ ਨੇ। ਤਾਂ ਉਹ ਕਹਿਣ ਲੱਗੇ, ਮੈਂ ਇਹਨਾਂ ਤੋਂ ਪੁੱਛਿਆ ਵੀ ਕੀ ਕਰਦੇ ਹੁੰਦੇ, ਅਤੇ ਦਾਸਾਂ ਤੋਂ ਬੋਲਣਾ ਹੋਵੇ ਤਾਂ ਕੀ ਕਰਦੇ, ਇਹ ਕੀ ਦੱਸੀਏ? ਜੇ ਤਾਂ ਮੇਰਾ ਹੀ ਇੰਨਾ ਪੁੱਛਦੇ ਵੀ ਤੁਹਾਡਾ ਓਕੂਪੇਸ਼ਨ ਕੀ ਹੈ, ਕਿੱਤਾ ਕੀ ਹੈ, ਤਾਂ ਦੱਸ ਦਿੰਦੇ ਵੀ ਮਹਾਰਾਜ ਨੇ ਸਾਨੂੰ ਕੀਰਤਨ ਦਾ ਕੰਮ ਬਖਸ਼ਿਆ ਹੈ, ਕਿੱਤਾ ਬਖਸ਼ਿਆ। ਉਹ ਕਹਿੰਦੇ ਵੀ ਕਰਦੇ ਕੀ ਹੁੰਦੇ ਹੋ? ਜੇ ਕੋਈ ਪੁਲਿਸ ਅਫਸਰ ਨੂੰ ਕਹੇ ਤੇ ਤੂੰ ਕੀ ਕਰਦਾ ਹੁੰਦਾ, ਤਾਂ ਉਹ ਕਹੇ ਮੈਂ ਥਾਣੇਦਾਰ ਹਾਂ, ਇਹ ਜਵਾਬ ਨਹੀਂ, ਕਰਦਾ ਕੀ ਹੁੰਦਾ ਇਹ ਦੱਸ। ਥਾਣੇਦਾਰ ਤੇਰਾ ਇੱਕ ਰੈਂਕ ਹੈ, ਪਰ ਕਰਦਾ ਕੀ ਹੈ, ਇਹ ਤਾਂ ਇੱਕ ਵੱਖਰਾ ਹੀ ਕੁਐਸਚਨ ਹੈ। ਸਾਨੂੰ ਕੋਈ ਪੁੱਛੇ ਕੀ ਕਰਦਾ ਹੁੰਦਾ ਤਾਂ ਅਸੀਂ ਝੱਟ ਆਪਣਾ ਕਿੱਤਾ ਦੱਸ ਦਈਏ, ਨਹੀਂ ਸਵਾਲ ਹਾਲੇ ਹੋਰ ਹੈ, ਜਵਾਬ ਦੂੰਗਾ ਹੈ ਅਤੇ ਤੂੰ ਕਰਦਾ ਕੀ ਹੈ। ਇਸ ਲਈ ਬੋਲਿਆ, ਬੋਲਣਾ ਹੋਵੇ ਬਿਨੋਬਾ ਜੀ ਦੇ ਸਾਹਮਣੇ ਤਾਂ ਕਰਦੇ ਕੀ ਹੁੰਦੇ। ਤੋ ਭਾਈ ਗੋਪਾਲਾ ਜੀ ਤੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਵੀ ਪੁੱਛਿਆ ਵੀ ਕਿੱਥੋਂ ਆਇਆ ਹੈ, ਅਤੇ ਇਹ ਸਵਾਲ ਬੜਾ ਪੇਚੀਦਾ ਹੈ। ਗੁਰੂ ਸਾਹਿਬ ਜੀ ਵੀ ਕਹਿੰਦੇ ਨੇ ਅਤੇ ਸਾਨੂੰ ਵੀ ਇਹ ਵਿਚਾਰਨਾ ਚਾਹੀਦਾ, ਕਿੱਥੋਂ ਉਪਜੇ, ਕਹਿ ਰਹੇ ਕਹਿ ਮਾਹੇ ਸਮਾਵੇ, ਇਹ ਜੀਵ ਆਇਆ ਕਿੱਥੋਂ ਹੈ, ਅਤੇ ਇਹ ਜੀਵਨ ਦਾ ਨਾਟਕ ਜਿਹਾ ਖੇਡ ਕੇ ਵਟ ਵਿਲ ਹੈਪਨ ਦੈਨ, ਫਿਰ ਕੀ ਹੋਵੇਗਾ, ਅੰਜਾਮ ਕੀ ਹੋਵੇਗਾ, ਇੱਕ ਜਗ੍ਹਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਇਹ ਵਾਏ ਨਕਦ ਜ਼ਿੰਦਗੀ ਏ ਰਾਏ ਗਾਂ ਗੁਜ਼ਸ਼ਤ ਯਕਦਮ ਖੁਏਸ਼ ਰਾਨ ਬੁਰਦਮ ਕਿ ਕੀ ਸਤਮ ਯਕਦਮ ਇੱਕ ਸਵਾਸ ਵਾਸਤੇ ਵੀ ਯਕਦਮ ਖੁਏਸ਼ ਰਾਨ ਬੁਰਦਮ ਕਿ ਕੀ ਸਤਮ ਇਹ ਵਾਏ ਨਕਦ ਜ਼ਿੰਦਗੀ ਏ ਰਾਏ ਗਾਂ ਗੁਜ਼ਸ਼ਤ 50 ਵਰੇ ਤੋਂ ਉੱਪਰ ਉਮਰ ਹੋ ਗਈ ਬਾਬਾ ਨੰਦ ਲਾਲ ਜੀ ਅਨੰਦਪੁਰ ਸਾਹਿਬ ਗੁਰੂ ਦੀ ਹਜ਼ੂਰੀ ਵਿੱਚ ਆਏ ਸੰਗਤ ਦੇ ਵਾਤਾਵਰਨ ਵਿੱਚ ਇੱਕ ਦਿਨ ਇਹਨਾਂ ਸੋਚਾਂ ਸਾਰੀ ਉਮਰ ਨਹੀਂ ਇਹ ਸੋਚਿਆ 50 ਵਰਿਆਂ ਤੋਂ ਵੱਡੀ ਉਮਰ ਦੇ ਹੋ ਕੇ ਜਦੋਂ ਅਨੰਦਪੁਰ ਸਾਹਿਬ ਆਏ ਤਾਂ ਇਸ ਮਾਹੌਲ ਵਿੱਚ ਆ ਕੇ ਕਿਉਂਕਿ ਇੱਥੇ ਗੁਰਬਾਣੀ ਦਾ ਕੀਰਤਨ ਅਤੇ ਪਾਠ ਹੁੰਦਾ ਹੈ ਵਾਤਾਵਰਨ ਸ਼ੁੱਧ ਹੋਇਆ ਹੈ ਸ਼ੁੱਧ ਵਾਤਾਵਰਨ ਅੰਦਰ ਸ਼ੁੱਧ ਖਿਆਲ ਉਪਜਦੇ ਨੇ ਅਤੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਇੱਕ ਦਿਨ ਇਕੱਲੇ ਹੀ ਬੈਠੇ ਮੱਥੇ 'ਤੇ ਹੱਥ ਰੱਖਿਆ ਜ਼ਾਰੋ ਜ਼ਾਰ ਰੋਵਨ ਇਹ ਚਾਂਦੀ ਰੰਗੇ ਦਾੜੇ ਵਿੱਚ ਹੀ ਅਥਰੂ ਗੁੰਮਦੇ ਜਾਵਨ ਕਿਸੇ ਪੁੱਛਿਆ ਬਾਬਾ ਨੰਦ ਲਾਲ ਕਿਉਂ ਰੋਂਦੇ ਕੀ ਕਾਰਨ ਹੈ ਸੁੱਖ ਹੈ ਆਖਣ ਲੱਗਾ ਇਹ ਸ਼ੇਰ ਉਹਨੇ ਕਿਹਾ ਫਾਰਸੀ 'ਚ ਯਕਦਮ ਖੁਏਸ਼ ਰਾਨ ਬੁਰਦਮ ਕਿ ਕੀ ਸਤਮ ਐ ਵਾਏ ਨਕਦ ਜ਼ਿੰਦਗੀ ਰਾਏ ਗਾਂ ਗੁਜ਼ਸ਼ਤ ਆਖਣ ਲੱਗਾ ਮੈਂ ਹੁਣ 50 ਤੋਂ ਲੰਘ ਚੁਰਿਆ 60-70 ਵਰੇ ਦਾ ਹੋ ਚੱਲਿਆ ਹਾਂ ਅੱਜ ਹੀ ਮੈਨੂੰ ਪਤਾ ਲੱਗਾ ਇੱਥੇ ਆ ਕੇ ਅਤੇ ਅੱਗਾ ਨੇੜੇ ਆਇਆ ਪਿੱਛਾ ਰਹਿਆ ਦੂਰ ਕਿੱਥੇ ਰਹਿ ਗਈ ਜਵਾਨੀ ਜਾਂ ਪਿਛਲਾ ਬਚਪਨ ਹੁਣ ਤਾਂ ਗਾਹਾਂ ਦੀਆਂ ਤਿਆਰੀਆਂ ਨੇ ਪਰ ਅੱਜ ਤਾਈਂ ਮੈਂ ਕਦੀ ਆਪਣੇ ਆਪ 'ਤੇ ਇਹ ਸਵਾਲ ਹੀ ਨਹੀਂ ਕੀਤਾ ਯਕਦਮ ਇੱਕਦਮ ਵੀ ਖੁਏਸ਼ ਮੈਂ ਨਹੀਂ ਆਪਣੇ ਆਪ ਨੂੰ ਯਕਦਮ ਖੁਏਸ਼ ਰਾਨ ਬੁਰਦਮ ਕਿ ਕੀ ਇਸਤਮ ਇੱਕਦਮ ਵੀ ਮੈਂ ਆਪਣੇ ਆਪ ਨੂੰ ਇਹ ਨਹੀਂ ਪੁੱਛਿਆ ਕਿ ਮੈਂ ਕੀ ਹਾਂ ਇਹ ਵਾਹੇ ਨਕਦ ਜ਼ਿੰਦਗੀ ਏ ਰਾਏ ਗਾਂ ਗੁਜ਼ਸ਼ਤ ਭਾਈ ਜੀ ਕਹਿੰਦੇ ਨੇ ਹਾਏ ਮੈਂ ਜੀਵਨ ਦਾ ਅਮੁੱਲ ਖਜ਼ਾਨਾ ਐਵੇਂ ਖੋ ਦਿੱਤਾ ਅਣਜਾਣ ਪੁਣੇ ਵਿੱਚ ਅਣਗਹਿਲੀ ਵਿੱਚ ਜਹਾਲਤ ਵਿੱਚ ਅਗਿਆਨਤਾ ਵਿੱਚ ਮੈਂ ਕੀ ਹਾਂ ਭਾਈ ਸਾਹਿਬ ਭਾਈ ਗੋਪਾਲ ਨੂੰ ਗੁਰੂ ਹਰਗੋਬਿੰਦ ਮਹਾਰਾਜ ਪੁੱਛਣ ਲੱਗੇ ਭਾਈ ਜੀ ਕਿੱਥੋਂ ਆਏ ਹੋ ਚਰਨਾਂ 'ਤੇ ਸਿਰ ਧਰ ਕੇ ਆਖਣ ਲੱਗਾ ਜੀ ਇਹ ਹੀ ਤਾਂ ਮੈਂ ਪੁੱਛਣਾ ਚਾਹੁੰਦਾ ਹਾਂ ਇਹ ਹੀ ਮੈਂ ਸਿੱਖਣ ਵਾਸਤੇ ਆਇਆ ਹਾਂ ਮੈਂ ਪੜ੍ਹਿਆ ਹੋਇਆ ਹੁੰਦਾ ਮੈਂ ਵੱਡੀ ਉਮਰ ਦਾ ਹੁੰਦਾ ਹੋਇਆ ਮੈਂ ਧਨਵਾਨ ਗੁਣਵਾਨ ਇਹ ਕੁਲਵੰਤ ਵੱਡੀ ਉਮਰ ਦਾ ਹੁੰਦਾ ਹੋਇਆ ਵੀ ਮੈਨੂੰ ਹਾਲੇ ਇਹ ਨਹੀਂ ਪਤਾ ਕਿ ਮੈਂ ਕਿੱਥੋਂ ਆਇਆ ਹਾਂ ਇਹ ਪੁੱਛਣ ਆਇਆ ਹਾਂ ਸਤਿਗੁਰਾਂ ਨੇ ਥਾਪੜਾ ਦਿੱਤਾ ਆਖਣ ਲੱਗੇ ਪਿੰਡ ਦਾ ਕੀ ਨਾਂ ਸਵਾਲ ਬਦਲ ਗਿਆ ਹੁਣ ਤਾਂ ਦੱਸ ਸਕਦਾ ਸੀ ਅਦਬ ਨਾਲ ਆਖਣ ਲੱਗਾ ਜੀ ਹਾਫਜ਼ਾਬਾਦ ਸਾਖੀ ਦਾ ਤਾਂ ਆਪ ਸਾਰਿਆਂ ਨੂੰ ਪਤਾ ਲੱਗੇ ਗਿਆ ਹੋਵੇਗਾ ਜੀ ਹਾਫਜ਼ਾਬਾਦ ਹਾਫਜ਼ਾ ਮੈਨੇ ਹੁੰਦਾ ਅਕਲ ਦਿਮਾਗ ਬੁੱਧੀ ਦਾਨਿਸ਼ ਵਿਜ਼ਡਮ ਅੱਛਾ ਖੂਬ ਤਾਂ ਤੁਸੀਂ ਆਕਲਾਂ ਦੀ ਨਗਰੀ 'ਚੋਂ ਆਏ ਹੋ ਅਕਲਮੰਦਾਂ ਦੇ ਸ਼ਹਿਰ 'ਚੋਂ ਆਏ ਹੋ ਅਤੇ ਹਾਫਜ਼ਾਬਾਦ ਤੋਂ ਆਏ ਹੋ ਇਸ ਲਈ ਤੁਹਾਡਾ ਹਾਫਜ਼ਾ ਵੀ ਪਰਮੇਸ਼ੁਰ ਦੀ ਬਰਕਤ ਨਾਲ ਬੜਾ ਅੱਛਾ ਹੋਵੇਗਾ ਹਾਫਜ਼ਾ ਮੈਨੇ ਮੈਮੋਰੀ ਯਾਦ ਸ਼ਕਤੀ ਚੇਤਨਤਾ ਹਾਫਜ਼ਾਬਾਦ ਤੋਂ ਆਉਣ ਵਾਲੇ ਭਾਈ ਗੋਪਾਲਾ ਜੀ ਕਰੋ ਫਿਰ ਕਿਰਪਾ ਗੁਰੂ ਕੀਆਂ ਸੰਗਤਾਂ ਪਪੀਹੇ ਵਾਂਗ ਬੇਚੈਨ ਨੇ ਕਿ ਤੁਹਾਡੀ ਰਸਨਾ 'ਚੋਂ ਅੰਮ੍ਰਿਤ ਬਾਣੀ ਚੜ੍ਹੇ ਅਤੇ ਤੁਸੀਂ ਪਾਠ ਸੁਣਾਵੋ ਪਰ ਯਾਦ ਹੈ ਪਾਠ ਸ਼ੁੱਧ ਸੁਣਾਉਣਾ ਹੋਵੇਗਾ ਨਿਮਰਤਾ ਬਚਾ ਕੇ ਆਖਣ ਲੱਗਾ ਸੱਚੇ ਪਾਤਸ਼ਾਹ ਜੀ ਤੁਹਾਡੀ ਰਹਿਮਤ ਨਾਲ ਹੀ ਐਸਾ ਹੋ ਸਕੇਗਾ ਗੁਰਬਾਣੀ ਕਹਿੰਦੀ ਹੈ ਕਿ ਅਕਲ ਹੁੰਦਿਆਂ ਹੋਇਆਂ ਵੀ ਡਰਨਾ ਚਾਹੀਦਾ ਹੈ ਫਿਰਦਿਆਂ ਦੇਰ ਲੱਗਦੀ ਹੈ ਪੰਜਾਬੀ ਦੇ ਸਾਡੇ ਪਿੰਡਾਂ ਦਾ ਇੱਕ ਕਹਾਣ ਮੈਨੂੰ ਸਾਹਮਣੇ ਆ ਗਿਆ ਹੈ ਪੇਸ਼ ਕਰਦਾ ਦੁੱਧ ਅਤੇ ਬੁੱਧ ਫਿੱਟਦਿਆਂ ਦੇਰ ਨਹੀਂ ਲਾਉਂਦੇ ਬੁੱਧੀ ਨੂੰ ਤੁਸਾਂ ਹੀ ਤਕਵੀਅਤ ਦੇਣੀ ਹੈ ਸੱਚੇ ਪਾਤਸ਼ਾਹ ਤੁਹਾਡੀ ਮਿਹਰ ਨਾਲ ਹੀ ਸ਼ੁੱਧੀ ਹੋ ਸਕੇਗੀ ਗੁਰਬਾਣੀ ਵਿੱਚ ਵੀ ਆਉਂਦਾ ਹੈ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਮਹਾਰਾਜ ਇਹ ਸਿੱਖ ਮਤ ਬੁੱਧ ਤੁਹਾਡੀ ਬਖਸ਼ੀ ਹੋਈ ਹੈ ਮਹਾਰਾਜ ਨੇ ਕਿਹਾ ਪਰਮੇਸ਼ੁਰ ਸਹਾਈ ਹੋਵੇ ਜਪਜੀ ਸਾਹਿਬ ਦਾ ਪਾਠ ਸ਼ੁੱਧ ਸੁਣਾਓ ਸਾਵਧਾਨੀ ਨਾਲ ਸੁਣਾਓ ਇਕਾਗਰਤਾ ਨਾਲ ਸੁਣਾਓ ਸਾਵਧਾਨ ਇਕਾਗਰ ਚੀਤ ਹੋ ਕੇ ਤੋ ਇਸ ਤੋਂ ਪਹਿਲਾਂ ਸਾਰੀ ਸੰਗਤ ਇਕਾਗਰਤਾ ਨਾਲ ਬੈਠ ਗਈ ਸੀ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਚੌਂਕੜਾ ਜੋੜ ਕੇ ਬੈਠ ਗਏ ਸਨ ਬੜਾ ਹੀ ਖੂਬਸੂਰਤ ਵਾਤਾਵਰਨ ਸੀ ਦਰਿਆ ਦਾ ਕਿਨਾਰਾ ਹੈ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਹਰਗੋਬਿੰਦਪੁਰੇ ਅੰਦਰ ਭਰਪੂਰ ਸੰਗਤ ਅੰਦਰ ਭਾਈ ਗੋਪਾਲਾ ਹਾਫਜ਼ਾਵਾਦੀਏ ਕੋਲੋਂ ਜਪਜੀ ਸਾਹਿਬ ਦਾ ਪਾਠ ਸੁਣਨ ਲੱਗੇ ਨੇ ਤੋ ਇਸ ਤੋਂ ਪਹਿਲਾਂ ਆਓ ਫਿਰ ਇਹ ਤੁਕ ਸੁਣੀਏ
ਸੁਣ ਪੜ੍ਹ
ਚਿੱਤ ਇੱਕ ਮਨ ਹੋ ਕੇ ਬੜੀ ਇਕਾਗਰਤਾ ਨਾਲ ਭਾਈ ਸਾਹਿਬ ਭਾਈ ਗੋਪਾਲਾ ਜੀ ਨੇ ਗੁਰੂ ਦੇ ਹੁਕਮ ਨੂੰ ਸਰਮਸਤਕ ਰੱਖਦਿਆਂ ਹੋਇਆਂ ਨਮਸਕਾਰ ਕੀਤੀ ਅਤੇ ਪਾਠ ਆਰੰਭ ਕੀਤਾ ਇੱਕ ਓਂਕਾਰ ਸਤਨਾਮ ਕਰਤਾਪੁਰ ਮੂਲ ਮੰਤਰ ਉਚਾਰਨ ਹੋਇਆ ਬੜੀ ਇਕਾਗਰਤਾ ਨਾਲ ਗਲਾ ਵੀ ਅੱਛਾ ਅਤੇ ਸੁਰੀਲਾ ਬੁੱਧ ਵੀ ਰੌਸ਼ਨ ਅਤੇ ਜ਼ਮੀਰ ਵੀ ਰੌਸ਼ਨ ਦੋ ਚੀਜ਼ਾਂ ਭਾਗਾਂ ਨਾਲ ਹੁੰਦੀਆਂ ਆਤਮਾ ਵੀ ਰੌਸ਼ਨ ਹੋਵੇ ਅਤੇ ਬੁੱਧੀ ਵੀ ਰੌਸ਼ਨ ਹੋਵੇ ਇਹ ਬੜੇ ਭਾਗਾਂ ਨਾਲ ਹੁੰਦੀਆਂ ਇਸ ਤਰ੍ਹਾਂ ਨਾਲ ਭਾਈ ਗੋਪਾਲਾ ਜੀ ਨੇ ਪਾਠ ਆਰੰਭ ਕੀਤਾ ਬੜੇ ਸੁਹਾਵਣੇ ਵਾਤਾਵਰਨ ਅੰਦਰ ਟਿੱਕੀ ਹੋਈ ਸੁਰਤ ਨਾਲ ਇੱਕ ਇੱਕ ਪੌੜੀ ਚੜ੍ਹਦਾ ਜਾਏ ਬੁਲੰਦੀਆਂ ਵੱਲ ਸੱਚਮੁੱਚ ਜਪਜੀ ਸਾਹਿਬ ਦੀਆਂ ਪੌੜੀਆਂ ਸੱਚਖੰਡ ਵਸੇ ਨਿਰੰਕਾਰ ਦੇ ਮਹਿਲ ਨੂੰ ਗੁਰੂ ਨਾਨਕ ਦੇਵ ਜੀ ਨੇ ਆਪ ਲਾਈਆਂ ਨੇ ਸਭ ਤੋਂ ਪਹਿਲੀ ਪਵਿੱਤਰ ਬਾਣੀ ਰੂਹਾਨੀਅਤ ਦੀ ਅਲਮਬਰਦਾਰ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਲਬਾਂ ਨੂੰ ਛੂਹ ਕੇ ਨਿਕਲੀ ਹੋਈ ਕਲਾਮ ਇਹ ਵੀ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਹੀ ਸੁਹਾਵਣੇ ਵਰਕਿਆਂ ਉੱਤੇ ਦਰਜ ਹੈ ਅਤੇ ਸਿੱਖ ਅਤੇ ਸਿੱਖ ਹਜ਼ਾਰਾਂ ਹਿੰਦੂ ਸੱਜਣ ਅਤੇ ਹਜ਼ਾਰਾਂ ਮੁਸਲਮਾਨ ਅੱਜ ਵੀ ਇਸ ਦਾ ਪਾਠ ਕਰਦੇ ਨੇ ਗੁਰੂ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਭਾਈ ਗੋਪਾਲਾ ਬੜੀ ਮਸਤੀ ਨਾਲ ਜਾਗ ਕੇ ਸੁਰਤ ਕਾਇਮ ਕਰਕੇ ਹਰ ਜਗ੍ਹਾ ਕੌਮੇ ਫੁੱਲ ਸਟਾਪ ਦਿੰਦਾ ਹੋਇਆ ਇਹ ਨਖੇੜ ਨਖੇੜ ਕੇ ਪਾਠ ਕਰਦਾ ਜਾ ਰਿਹਾ ਹੈ ਜਿਵੇਂ ਪਰਬਤ ਦੀ ਕੁੱਖ ਵਿੱਚੋਂ ਆਮ ਹਾਰਾ ਝਰਨਾ ਝਰਨਾ ਹੈ ਇਉਂ ਬਾਣੀ ਅਘੜ ਘੜਾਈ ਭਾਈ ਸਾਹਿਬ ਜੀ ਦੀ ਰਸਨਾ ਵਿੱਚੋਂ ਜਪਜੀ ਸਾਹਿਬ ਦੀ ਕਲਾਮ ਦਾ ਉਚਾਰਨ ਹੋ ਰਿਹਾ ਹੈ ਸਤਸੰਗ ਜੀ ਸੱਤ ਪੌੜੀਆਂ ਦਾ ਪਾਠ ਹੋਇਆ ਹੈ ਭਾਈ ਸਾਹਿਬ ਜੀ ਸਰਵਣ ਭਗਤੀ ਵਿੱਚ ਆਉਂਦੇ ਨੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਪ ਧਵਲ ਆਕਾਸ ਸੁਣੈ ਦੀਪ ਲੋ ਪਾਤਾਲ ਸੁਣੈ ਪੋਹ ਨਾ ਸਕੈ ਕਾਲ ਅਤੇ ਸਰਵਣ ਭਗਤੀ ਦਾ ਨਤੀਜਾ ਕੀ ਹੈ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਪਾਠ ਇਸ ਢੰਗ ਨਾਲ ਕਰਦੇ ਨੇ ਕਿ ਮਨ ਇਹ ਵੀ ਸਾਹਮਣੇ ਆਉਂਦੇ ਜਾਂਦੇ ਨੇ ਸਰਵਣ ਭਗਤੀ ਜੇ ਇੱਕ ਚਿੱਤ ਇੱਕ ਮਨ ਹੋ ਕੇ ਕੀਤੀ ਜਾਵੇ ਨੌ ਭਗਤੀਆਂ ਵਿੱਚੋਂ ਸਰਵਣ ਭਗਤੀ ਵੀ ਸਰਮੌਰ ਹੈ ਬੜੀ ਉੱਚਤਮ ਵਾਲੀ ਹੈ ਜੇ ਕੋਈ ਹਿਰਦਾ ਸਰਵਣ ਕਰੇ ਉਪਦੇਸ਼ ਅਤੇ ਉਪਦੇਸ਼ ਨੂੰ ਕਮਾ ਕੇ ਸਿਮਰਨ ਵਿੱਚ ਲੱਗ ਜਾਏ ਤਾਂ ਉਹਨੂੰ ਉੱਚਤਮ ਕੀ ਮਿਲਦਾ ਹੈ ਬੁਲੰਦੀ ਕੀ ਹੁੰਦੀ ਹੈ ਸੁਰਤ ਦੀ ਸਿੱਧ ਪੀਰ ਸੁਰਨਾਥ ਯੋਗੀਆਂ ਵਿੱਚੋਂ ਜਿਵੇਂ ਸਿੱਧ ਪਦਵੀ ਬੜੀ ਹੈ ਮੁਸਲਮਾਨਾਂ ਵਿੱਚੋਂ ਜਿਵੇਂ ਪੀਰ ਪਦਵੀ ਬੜੀ ਹੈ ਉਂਝ ਪੀਰ ਫਾਰਸੀ ਦਾ ਲਫ਼ਜ਼ ਹੈ ਜੇ ਮੈਨੇ ਹੁੰਦਾ ਬੁੱਢਾ ਤਜਰਬਾਕਾਰ ਜਹਾਂ ਦੀ ਦਾ ਯੋਗੀਆਂ ਵਿੱਚੋਂ ਜਿਵੇਂ ਸਿੱਧ ਨੂੰ ਬੜਾ ਸਮਝਦੇ ਨੇ ਮੁਸਲਮਾਨਾਂ ਵਿੱਚੋਂ ਮੌਲਵੀਆਂ ਵਿੱਚੋਂ ਮੁਫਤੀਆਂ ਵਿੱਚੋਂ ਮੁਅੱਜ਼ਿਨਾਂ ਵਿੱਚੋਂ ਜਿਵੇਂ ਪੀਰ ਦਾ ਦਰਜਾ ਵੱਡਾ ਹੈ ਅਤੇ ਤੀਜਾ ਸੁਰ ਸੁਣੈ ਸਿੱਧ ਪੀਰ ਸੁਰ ਪੁਰਸ਼ਾਂ ਵਿੱਚੋਂ ਸੁਰ ਮੀਨਸ ਦੇਵਤਾ ਜਿਵੇਂ ਦੇਵਤੇ ਨੂੰ ਉੱਤਮ ਸਮਝਿਆ ਜਾਂਦਾ ਹੈ ਇਹ ਬੰਦਾ ਨਹੀਂ ਇਹ ਤਾਂ ਕੀ ਕੋਈ ਦੇਵਤਾ ਹੈ ਪੁਰਸ਼ਾਂ ਵਿੱਚੋਂ ਦੇਵਤਾ ਦੇਵਤੇ ਦੀ ਤਾਰੀਫ ਹੈ ਜਿਹੜਾ ਰੌਸ਼ਨੀ ਦੇਵੇ ਦੇਵਤੇ ਦੀ ਵਡਿਆਈ ਹੈ ਜਿਹੜਾ ਉਪਕਾਰ ਕਰੇ ਤਾਂ ਪੁਰਸ਼ਾਂ ਵਿੱਚੋਂ ਜਿਵੇਂ ਦੇਵਤਾ ਵੱਡਾ ਹੁੰਦਾ ਹੈ ਅਤੇ ਯੋਗੀਆਂ ਵਿੱਚੋਂ ਫਿਰ ਜਾ ਕੇ ਜਿਵੇਂ ਨਾਥ ਦੀ ਪਦਵੀ ਵੱਡੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੂੰ ਭਾਈ ਸਾਹਿਬ ਜੀ ਪੜ੍ਹਦੇ ਜਾਂਦੇ ਨੇ ਕਿ ਜੋ ਸਰਵਣ ਭਗਤੀ ਵਿੱਚ ਟਿਕ ਜਾਂਦਾ ਹੈ ਹਿਰਦਾ ਉਹ ਨਾਥ ਹੋ ਜਾਂਦਾ ਹੈ ਸਿੱਧ ਹੋ ਜਾਂਦਾ ਹੈ ਪੀਰ ਹੋ ਜਾਂਦਾ ਹੈ ਅਤੇ ਦੇਵਤਾ ਹੋ ਜਾਂਦਾ ਹੈ ਅਤੇ ਫਿਰ ਅਮਰ ਹੋ ਜਾਂਦਾ ਹੈ ਦੁੱਖ ਪਾਪ ਦਾ ਨਾਸ ਹੋ ਜਾਂਦਾ ਹੈ ਹਰ ਦਸ਼ਾ ਵਿੱਚ ਹਰ ਪਹਿਲੂ ਤੋਂ ਉਹਦੀ ਸੁਰਤ ਵਿਕਾਸ ਕਰਦੀ ਹੈ ਅਤੇ ਫਿਰ ਵਿਕਾਸ ਤੋਂ ਬਾਅਦ ਵਿਗਾਸ ਆਉਂਦਾ ਹੈ ਨਾਨਕ ਭਗਤਾਂ ਸਦਾ ਵਿਗਾਸ ਇਸ ਤਰ੍ਹਾਂ ਨਾਲ ਭਾਈ ਸਾਹਿਬ ਜੀ ਤੁਰਦੇ ਜਾਂਦੇ ਨੇ ਸਰਵਣ ਭਗਤੀ ਦੀਆਂ ਚਾਰ ਪੌੜੀਆਂ ਕਹਿਣ ਤੋਂ ਬਾਅਦ 12 13 14 15 ਮੰਨਣ ਭਗਤੀ ਵਿੱਚ ਭਾਈ ਸਾਹਿਬ ਜੀ ਦੀ ਸੁਰਤ ਦਾਖਲ ਹੋ ਜਾਂਦੀ ਹੈ। ਆਹਾ ਪਾਸ ਤੋਂ ਲੰਘ ਕੇ ਜੋ ਦਾਸ ਨੇ ਤਿੰਨੇ ਬੇਨਤੀਆਂ ਕੀਤੀਆਂ ਸੀ, ਪਾਠ ਕਰਨਾ ਪਹਿਲਾ ਸਟੈਪ ਹੈ, ਅਰਥਬੋਧ ਕਰਨਾ ਵਿਚਾਰਨਾ ਦੂਜੀ ਗੱਲ ਹੈ, ਬਾਣੀ ਰੂਪ ਹੋ ਕੇ ਬਾਣੀ ਦਾ ਕੀਰਤਨ ਜਾਂ ਵਿਚਾਰ ਪਾਠ ਕਰਨਾ ਸੁਣਨਾ ਇਹ ਉੱਚਤਮ ਵਾਲੀ ਬਾਤ ਹੈ। ਭਾਈ ਸਾਹਿਬ ਜੀ 12 13 14 ਅਤੇ 15 ਪੌੜੀਆਂ ਮੰਨਣ ਭਗਤੀ ਵਿੱਚ ਆ ਜਾਂਦੇ ਨੇ। ਮੰਨਣ ਜੋ ਗੁਰੂ ਦੇ ਪਵਿੱਤਰ ਹੁਕਮ ਨੂੰ ਸੁਣਦਾ ਹੈ ਅਤੇ ਸੁਣ ਕੇ ਹਿਰਦੇ ਵਸਾਉਂਦਾ ਮੰਨਦਾ ਹੈ। ਗੁਰੂ ਸਾਹਿਬ ਜੀ ਨੇ ਕਿਹਾ ਕਾਗਦ ਕਲਮ ਨਾ ਲਿਖਣ ਹਾਰ, ਉਹਦੀ ਉਪਮਾ ਨੂੰ ਕਾਗਦ ਕਾਗਜ਼ ਤੋਂ ਮੁਰਾਦ ਹੈ, ਉਹਦੀ ਉਪਮਾ ਲਿਖੀ ਨਹੀਂ ਜਾ ਸਕਦੀ। ਕਹਿੰਦੀ ਮੰਨੇ ਕੀ ਗਤ ਕਹੀ ਨਾ ਜਾਏ, ਜਾਂ ਕਈ ਵਾਰੀ ਆਉਂਦਾ ਜੇ ਕੋ ਮਨ ਜਾਣੇ ਮਨ ਕੋਲ, ਇੱਕ ਮਨ ਨੂੰ ਅਤੇ ਦੂਜੇ ਮਨ ਨੂੰ ਨਖੇੜ ਕੇ ਪੜ੍ਹਨਾ, ਜੇ ਕੋ ਮਨ ਜਾਣੇ ਮਨ ਕੋਲ, ਇੱਕ ਤਾਂ ਜ਼ੋਰ ਦੇਣਾ ਹੈ, ਜੇ ਕੋਈ ਮਨ ਹਿਰਦਾ ਗੁਰੂ ਦੇ ਇਸ ਉਪਦੇਸ਼ ਨੂੰ ਮੰਨ ਕੇ ਜਾਣੇ ਤਾਂ ਸਹੀ ਅਤੇ ਉਹਦੀ ਗਤ ਕਹੀ ਨਾ ਜਾਏ। ਇਸ ਤਰ੍ਹਾਂ ਨਾਲ ਭਾਈ ਸਾਹਿਬ ਜੀ ਪਾਠ ਕਰਦੇ ਨੇ ਜਿਵੇਂ ਕੋਈ ਪੰਗੂੜਾ ਚਲਾਉਂਦਾ ਹੋਵੇ, ਪੀਂਘ ਦੇ ਹਲੋਰੇ ਦਿੰਦਾ ਹੋਵੇ, ਬੈਠੀ ਹੋਈ ਸੰਗਤ ਦੀ ਸੁਰਤ ਇਸ ਤਰ੍ਹਾਂ ਨਾਲ ਵਜਤ ਤਾਰੀ ਹੋ ਰਿਹਾ, ਵਿਸਮਾਰ ਤਾਰੀ ਹੋ ਰਿਹਾ ਹੈ, ਆਲਮੇ ਸਰਸ਼ਾਰੀ ਤਾਰੀ ਹੋ ਰਿਹਾ ਹੈ। ਤੋ ਸਤਸੰਗ ਜੀ ਇਸੇ ਤਰ੍ਹਾਂ ਜੋ ਇਹਨਾਂ ਸਟੈਪਸ ਵਿੱਚ ਹੀ ਲੰਘਦਾ ਹੈ ਇਹ 15 ਪੌੜੀਆਂ ਚੜ੍ਹ ਜਾਂਦਾ ਹੈ, ਉਹਦੇ ਲਈ ਇੱਕ ਅਵਸਥਾ ਆਉਂਦੀ ਹੈ, ਇੱਕ ਵੈਲੀ ਆਉਂਦੀ ਹੈ ਜਿੱਥੇ ਕੌਣ ਵੱਸਦਾ ਹੈ, ਪੰਚ। ਅੱਗੇ ਪੰਚ ਦੀ ਵਜ਼ਾਹਤ ਇਸ ਪੌੜੀ ਵਿੱਚ ਕੀਤੀ ਹੈ 16ਵੀਂ ਵਿੱਚ, ਪੰਚ ਪ੍ਰਵਾਨ ਪੰਚ ਪ੍ਰਧਾਨ। ਪਰ ਪੰਚ ਕੌਣ ਹੈ ਜਿਹੜਾ ਪਿਛਲੀਆਂ ਪੌੜੀਆਂ ਨੂੰ ਵਿਚਾਰਨਾ ਹੈ, ਉਹਦੇ ਵਿੱਚ ਜੋ ਸਿਫਤਾਂ ਦੱਸੀਆਂ ਨੇ ਉਹ ਉਹਨਾਂ ਵਿੱਚ, ਉਹਨੂੰ ਪ੍ਰਧਾਨ ਕਹਿੰਦੇ ਨੇ, ਸਾਡੇ ਉਹਨੂੰ ਨਹੀਂ ਕਹਿੰਦੇ, ਸਾਡੇ ਜਿਹੜਾ ਮਾਇਆ ਜ਼ਿਆਦਾ ਦੇਵੇ ਗੁਰਦੁਆਰੇ ਅਤੇ ਭਾਵੇਂ ਪੱਬ ਦਾ ਹੀ ਆਗੂ ਹੋਵੇ ਉਹ ਪ੍ਰਧਾਨ ਹੁੰਦਾ। ਗੁਰੂ ਸਮਤ ਬਖਸ਼ੇ ਸਾਨੂੰ ਸਾਰਿਆਂ ਨੂੰ ਕਿ ਇੱਥੇ ਆਉਣ ਵਾਲੇ ਨੂੰ ਕੁਝ ਫਿਕਰ ਪਵੇ ਆਪਣੇ ਜੀਵਨ ਨੂੰ ਘੜਨ ਦਾ, ਇੱਥੇ ਆਉਣ ਵਾਲੇ ਨੂੰ ਕੁਝ ਚਿੰਤਾ ਬਣੇ ਕਿ ਮੇਰੇ ਤੋਂ ਦੁਨੀਆ ਨੇ ਉਪਦੇਸ਼ ਲੈਣਾ ਹੈ, ਸਟੇਜ 'ਤੇ ਬਹਿਣ ਵਾਲਿਆਂ ਸਾਨੂੰ ਸਾਰਿਆਂ ਨੂੰ ਇਹ ਫਿਕਰ ਲੱਗਾ ਰਹੇ ਕਿ ਸਾਤੋਂ ਕੋਈ ਸਿੱਖੀ ਦਾ ਅੰਦਾਜ਼ਾ ਲਾਵੇਗਾ ਤਾਂ ਤਾਂ ਕੋਈ ਗੱਲ ਬਣਦੀ ਹੈ, ਨਹੀਂ ਤਾਂ ਇੱਕ ਦਰਿਆ ਦੇ ਵਹਿਣ ਮੰਗੋ, ਅਸੀਂ ਆਪਣੇ ਸਮੇਂ ਜੰਮੇ ਹਾਂ, ਤੁਰ ਜਾਵਾਂਗੇ, ਖਤਮ ਹੋ ਜਾਵਾਂਗੇ, ਨਥਿੰਗ ਐਲਸ। ਤੋ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਦੀ ਨਿਗਾਹ ਵਿੱਚ ਪ੍ਰਧਾਨ ਕੌਣ ਹੋਇਆ ਜਿਹੜਾ ਇੱਕ ਤੋਂ ਲੈ ਕੇ 15 ਪੌੜੀਆਂ ਚੜ੍ਹਿਆ ਆਇਆ, ਅਤੇ ਉਹਦੀ ਸਿਫਤ ਕੀ ਹੈ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚਹਿ ਪਾਵੈ ਦਰ ਗਹਿਮਾਨ, ਪੰਚਹਿ ਸੁਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਇਹਦਾ ਇੱਕ ਹੋਰ ਵੀ ਭਾਵ ਮਹਾਂਪੁਰਸ਼ ਦੱਸਦੇ ਹੁੰਦੇ ਨੇ ਕਿ ਜੋ ਪੰਜ ਸਾਡੇ ਹੈ ਨਾ, 5 senses ਗਿਆਨ ਇੰਦਰੇ, ਇਹਨਾਂ ਸਾਰਿਆਂ ਦਾ ਨਿਸ਼ਾਨਾ ਇੱਕੋ ਹੀ ਹੋਵੇ ਗੁਰੂ ਦਾ ਬਚਨ ਮੰਨਣਾ। ਅੱਖਾਂ ਕੀ ਕੰਨ ਕੀ, ਅੱਖਾਂ ਦੇਖਣ ਅਤੇ ਗੁਰੂ ਦਾ ਦੀਦਾਰ, ਕੰਨ ਸੁਣਨ ਅਤੇ ਗੁਰੂ ਦਾ ਬਚਨ, ਹੱਥ ਕਰਨ ਅਤੇ ਗੁਰੂ ਦੀ ਸੇਵਾ, ਜਿਵੇਂ ਆਪ ਇੱਥੇ ਲੰਗਰ ਵਿੱਚ ਰੋਜ਼ ਕਰਦੇ ਹੋ, ਗੁਰੂ ਮਿਹਰ ਕਰੇ, ਇਸ ਪੈਰ ਚੱਲਣ ਅਤੇ ਉਲਟੇ ਪਾਸੇ ਨਾ ਜਾਣ, ਗੁਰੂ ਦੇ ਦਰ ਘਰ ਵੱਲ ਨੂੰ ਆਉਣ, ਪ੍ਰਵਾਨ ਹੋਣ, ਇਹ ਪੰਚਾਂ ਜੋ ਪੰਜ ਗਿਆਨ ਇੰਦਰੇ ਇਹਨਾਂ ਦਾ ਨਿਸ਼ਾਨਾ, ਨਸਬੁਲੈਨ ਹਯਾਤ, ਟਾਰਗੇਟ ਆਫ ਲਾਈਫ, ਮਰਕਜ਼ ਕੇਂਦਰ ਇੱਕੋ ਹੀ ਹੋਵੇ, ਪੰਚਾਂ ਕਾ ਗੁਰ ਏਕ ਧਿਆਨ। ਇਸ ਤਰ੍ਹਾਂ ਨਾਲ ਭਾਈ ਸਾਹਿਬ ਭਾਈ ਗੋਪਾਲਾ ਜੀ ਪਾਠ ਕਰਦੇ ਜਾਂਦੇ ਨੇ। ਤੋ ਇੱਥੇ ਤੱਕ ਹੀ ਅੱਜ ਆਪਾਂ ਪਹੁੰਚ ਸਕੇ ਹਾਂ, ਕੱਲ੍ਹ ਨੂੰ ਇਸ ਤੋਂ ਅੱਗੇ ਚੱਲਾਂਗੇ। ਅੱਗੇ ਤੁਸੀਂ ਸਾਰੇ ਸਾਖੀ ਜਾਣਦੇ ਵੀ ਹੋ, ਪਰ ਇਸ ਸਟੇਜ ਉੱਤੇ ਕਿਉਂਕਿ ਮਜ਼ਮੂਨ ਚੱਲ ਪਿਆ ਹੈ ਗੁਰਬਾਣੀ ਦਾ, ਜਿਸ ਦਿਨ ਤੋਂ ਸਾਈਂ ਨਿਵਾਜ਼ਿਆਂ ਨੇ ਉਤਸ਼ਾਹ ਨਾਲ ਪੁਸ਼ਪ ਵਰਸ਼ਾ ਅੰਦਰ, ਗੁਲਾਬ ਦੀਆਂ ਬਰਖਾਵਾਂ ਅੰਦਰ, ਸੰਗਤਾਂ ਦੇ ਸ਼ਬਦ ਗਾਉਂਦਿਆਂ ਹੋਇਆਂ, ਸੁੰਦਰ ਪਾਲਕੀ ਅੰਦਰ ਸ਼ਬਦ ਗੁਰੂ ਦਾ ਜਲੂਸ ਨਿਕਾਲਿਆ ਹੈ ਆਪਦੇ ਦਾਸਾਂ ਦਾ ਮਨ ਹੈ, ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੀ ਵਿਚਾਰ ਕੀਤੀ ਜਾਏ। ਤੋ ਇਹ ਹੁਣ ਦੂਜੀ ਤੀਜੀ ਚੌਥੀ ਪੰਜਵੀਂ ਪਾਤਸ਼ਾਹੀ ਤੋਂ ਬਾਅਦ ਹੁਣ 6ਵੇਂ ਪਾਤਸ਼ਾਹ ਦੇ ਵੇਲੇ ਗੁਰਬਾਣੀ ਦਾ ਕੀ ਕਿਸ ਤਰ੍ਹਾਂ ਨਾਲ ਪ੍ਰਚਾਰ ਹੁੰਦਾ ਸੀ। ਤੋ ਸਤਸੰਗ ਜੀ ਯਾਦ ਰੱਖਣਾ, ਹਾਫਜ਼ਾਬਾਦ ਦੇ ਭਾਈ ਗੋਪਾਲਾ ਜੀ, ਸ਼੍ਰੀ ਹਰਗੋਬਿੰਦਪੁਰੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਐਲਾਨ ਤੋਂ ਬਾਅਦ ਭਰਪੂਰ ਸੰਗਤ ਵਿੱਚ ਮਹਾਰਾਜ ਜੀ ਦੇ ਨਾਲ ਹੀ ਆਸਣ ਦੇ ਉੱਤੇ ਬੈਠ ਕੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ। ਤੋ ਅਸਾਂ 16ਵੀਂ ਪੌੜੀ ਤੱਕ ਪਹੁੰਚੇ ਹਾਂ, ਇੱਦਾਂ ਹੀ ਆਪ ਜੀ ਦੀ ਬਖਸ਼ਿਸ਼ ਨਾਲ, ਵਿੱਚੋਂ ਵਿੱਚੋਂ ਦਾਸ ਆਪ ਦੀ ਹੀ ਬਖਸ਼ੀ ਹੋਈ ਮਤ ਨਾਲ ਕੁਛ ਦੱਸਦਾ ਪੇਸ਼ ਕਰਦਾ ਜਾਏਗਾ, ਅਤੇ ਅਸੀਂ ਫਿਰ ਅਖੀਰ 'ਤੇ ਚੱਲਾਂਗੇ, ਬਣਦਾ ਕੀ ਹੈ ਅਤੇ ਆਦਰ ਕੀ ਉਸਨੂੰ ਮਿਲਦਾ ਹੈ, ਸਨਮਾਨ ਕੀ ਮਿਲਦਾ ਹੈ ਸਾਨੂੰ ਇਸ ਮਜ਼ਮੂਨ ਤੋਂ, ਸਾਖੀ ਤੋਂ, ਬੇਬਾਣੀ ਤੋਂ, ਕਹਾਣੀ ਤੋਂ, ਦਾਸਤਾਂ ਤੋਂ ਸਾਨੂੰ ਕੀ ਸਿਹਤ ਪ੍ਰਾਪਤ ਹੋਵੇਗੀ। ਆਓ ਸਾਰੇ ਰਲ ਕੇ ਇੱਕ ਵਾਰੀ ਇਹ ਤੁੱਕ ਗਾਵੀਏ, ਸੁਣ ਵੱਡ ਪਾਗੀਆ,
ਸੁਣ ਵੱਡ ਪਾਗੀਆ।